परम सम्मान योग चबल शतर तख्त दे मालिक साहिब श्री गुरु ग्रंथ साहिब सचे पातशाह जी दी पावन पवित्र हाजूरी अंदर अमृत गुरबाणी का कीर्तन आप जी सम्मान योग भाई साहब भाई कुलतार सिंह जी उन्हां दी रचना तो श्रवण कर रहे सी। अज कीर्तन भी उन्हां भगत धन्ना साहब जी दी अमृत गुरबाणी नूं आधार बना के कीता। एक गृहस्थी के जीवन विच संतोख नाल अपनी जिंदगी नूं बतीत करना ते जीवन का मकसद केवल खाना जा पाना जा हंडाउणा ना बनाना। खाना इस करके कि जी सकिए ते जीना इस करके कि प्यारे की इबादत कर सकिए। कुछ लोग ऐसे ने जेड़े जिउंदे ने केवल खाण लई, परमात्मा दे भगत खांदे ने केवल जीण लई। ओ भाई साहिब कुणा ने रोजमर्रा जीवन विच कम आउण वालियां वस्तुआं उन्हां दा जिक्र कीर्तन और बखियान लई कीता। असीं भगत साहिब जी दे राग आसा दे पहले शब्द दे तीसरे पदे दी कल तो विचार कर रहे हां। कल विचार सी कि भगत धन्ना साहिब जी दे अमृत बोल के जदों सतगुरु ने इस अंदर नूं अपने ज्ञान दा धन दे दिता, अनुभवी ज्ञान, तत् ज्ञान, ब्रह्म ज्ञान, आत्म ज्ञान, परमात्म ज्ञान, अंदर दी जीव आत्मा संबंधी ज्ञान, ते उन्हां ने फिर अंदर उस ज्ञान दे राही ए धन प्रवेश कीता। ते भगत जी कह रहे ने ध्यान उन्हां विच मगन हो गया, उसनूं मन लिया ते उस परिपूर्ण परमात्मा दे ध्यान विच असीं एक हो गए। उस तो अगले जड़े बचन अज विचार अधीन ने कहिंदे ने हुण प्रेम भगत मानी सुख जानिया। देखो एक एक बचन भगत धन्ना साहिब जी का एक एक शब्द सानू रोक रहा है ते वो कह रहा है भाई कि केवल एक खिन विच इस तुक नूं पढ़ के ना निकल, इस एक एक शब्द विच बड़ा वड्डा जीवन लुकिया। प्रेम भगत एक वखरा विशा है, सुख जानिया ए अंदर दा वखरा विशा है, है संबंधित अंदर नाल ही। ते नाल वचन कीता त्रिपत अगाने रज गए। ते चौथा वचन इस पदे विच कीता कहन लगे मुक्त पए, हुण ता बंधन भी सारे टुट गए। एक तोक विच चार सब्जेक्ट ने, प्रेम भगत मानी, सुख जानिए, ते त्रिपत अगाहे हां, ते कहिंदे ने मुक्ति मिल गई। आओ असीं यत्न करांगे जिन्ना चारा इन्हां विशा विचो आपां विचार सकिए। करो किरपालता साध संगत जी, आप जी बख्शो आसीस साधी शरोत नू और वक्तापन नू हजूर अंदर दा टिका बख्शे। करो किरपा और उच्चारण करो जी सतनाम श्री वाहे गुरु जी। करो बख्शिश फिर उच्चारण करो जी सतनाम श्री वाहे गुरु जी। कल भगत जी दे बचना अनुसार के गुरु तत् ज्ञान की दात अपने शिष्य नू अपने सिख नू प्रदान कर दे, उन्हों हजूर ने गुरबाणी विच सुरमे नाल भी तुलना दिती है। असी वो बचन पढ़ने हैं, ज्ञान अंजन गुरदिया अज्ञान अंधेर विनाश हर कृपा ते संत भेटिया नानक मन प्रगास। गुरु ने नेत्रां विच ज्ञान दा अंजन ज्ञान दा सुरमा पा दिता ते एक कृपा कर दिती उन्हें ज्ञान का अंजन पा के अज्ञानता दे खनेरे नू कट दिता ते रूहानियत का प्रकाश रूहानियत का चान अंदर हो गया। अज भगत साहब कह रहे ने उस ज्ञान की तुफैलिश इनी मेहर कोई के अंदरों प्रेमा भगती नू असी मानिया। प्रेमा भगती असल च है कि भावे मध्य योग विच जितने भी भगत हुए ने उन्हां दे प्रेमा भगती करन दे अपने अपने ढंग तरीके सन। महाराज जी ने प्रेमा भगती नू जरूर स्वीकारिया पर नचना टपना शरीर विच हरकतां करनिया इहो जी भगती नू नहीं स्वीकारिया। प्रेमा भगती सिर्फ पहले इसे दो शब्दां ते आपां रुकना है। परिपूर्ण परमात्मा उदे संबंधी कुछ सिद्धांत घड़िया गया कि उस नू पाण वास्ते यह ही सिद्धांत लागू हुंदा। परिपूर्ण परमात्मा वास्ते कोई ऐसी विद्या है कि जिस नू पास करके उसकी प्राप्ति हुंदी। महाराज कहिंदे ने ओ तां सुधा केवल प्यार है ते उस परिपूर्ण परमात्मा नू जिस ने भी पाया है भाई गुरसिखो उन्हें अपने सीने तो उसनू प्यार करके प्रेम करके पाया। उंज गुरबाणी अनुसार देखिए ते ओ परिपूर्ण परमात्मा प्रेम रूप होके कोई थां कोई जगह ऐसी नहीं जिथे नहीं ओ पसरिया होया। जाप साहिब जी दे ए अमृत बचन के जतर ततर दिशा विशा खोए फैलियो अनुराग, जिथे किथे भी उन्हें देखने आ वो प्रेम रूप होके प्रेममयी आप समाया होया। ते फिर उस परिपूर्ण परमात्मा ने सिर्फ वचन करने में गुरु ग्रंथ साहिब चो प्रेम भगत मानी भगत धन्ना साहिब जी दे उस परमात्मा ने प्रेम प्यार एक अंदर दा जज्बा कह लिए अंदर दी खिच कह लिए अंदर दा एक परिपूर्ण परमात्मा दा दिता होया अद्भुती शक्ति शब्द वर्त लिए ते फिर उस दे प्रेम दी जेड़ी चिनग है किनका है वो हर एक जीव दे अंदर उन्हें किसे ना किसे रूप विच आप टिकाया होया। जे प्रेम ना होवे सच एवे जीवन बिल्कुल फिक्का बेरसा हो जाए। जे प्रेम ना होवे ते आदमी दा किसे पक्ष तों भी किसे नाल कोई लगा ना रहे। एक प्रेम प्रीत ऐसी है कि जेडी आदमी नू जीण वास्ते लगाओ बख्श दिए कुछ आहर बख्श दी है ते कल्ला इंसान नहीं उस दे प्यार दी चिन्ह आ जिन्हां नू आपां टेडियां मेडियां जूना कहने हैं उन्हां विच भी तां टिकी है। अंबां नू बूर पैंदा है ते कोयल मिठे गीत अलापन लग पैंदी है आखिर उस दे गीतां नू अलापन लगियां केड़ी अंदर दी खिच के जेड़ी उन्हूं उत्साहत कर रही है कि तू अपने गले तो मिठा गीत गा। अंबां नू बूर पै ते कोयल गाउन लग पैंदी है जे किते फुल खिड़दे ने ते भवरे गुंजार पान लग पैंदे ने बदल चढ़ के आउंदे ने मोर ते पपीए भाई साहब कहिंदे ने बोलन लग पैंदे ने दीवे बलदे ने ते पतंगे ओहदे तो फिदा होण वास्ते पहुंच जांदे ने। जे खंड मिठा रखिया जाए ਤੇ ਕੀੜੀਆਂ ਆਪਣੇ ਆਪ ਬਿਨਾਂ ਸੱਦੇ ਤੋਂ ਉਹਦੇ ਤੇ ਪਹੁੰਚਦੀਆਂ ਨੇ। ਜਦੋਂ ਬੀਨ ਵੱਜਦੀ ਏ ਤੇ ਸੱਪ ਉਸ ਬੀਨ ਦੀ ਧੁਨ ਉੱਤੇ ਨੱਚਣ ਲੱਗ ਪੈਂਦਾ। ਆਖਿਰ ਇਹਨਾਂ ਜ਼ਹਿਰੀਲੇ ਕੀੜਿਆਂ ਵਿੱਚ ਵੀ ਰੱਬ ਨੇ ਕਿਤੇ ਨਾ ਕਿਤੇ ਉਹ ਚਿਣਗ ਟਿਕਾ ਦਿੱਤੀ, ਜਿਹਦੇ ਕਰਕੇ ਇਹ ਵੀ ਪ੍ਰੇਮ ਵਸ ਹੋ ਜਾਂਦੇ ਹਰ ਥਾਂ ਤੇ ਜਿੱਧਰ ਕਿੱਧਰ। ਉਸ ਪਰਿਪੂਰਨ ਪਰਮਾਤਮਾ ਦਾ ਪ੍ਰੇਮ ਜਿਹੜਾ ਹੈ ਉਹ ਸਾਨੂੰ ਨਜ਼ਰ ਪਏਗਾ, ਸਾਨੂੰ ਦਿਸੇਗਾ। ਤੇ ਇਹੀ ਕਾਰਨ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਤਿਗੁਰੂ ਨੇ ਪ੍ਰਭੂ ਪਿਆਰ ਕਰਨ ਵਾਸਤੇ ਪ੍ਰੇਮਾ ਭਗਤੀ ਲਈ ਜੋ ਉਦਾਹਰਣਾਂ ਦਿੱਤੀਆਂ ਉਹ ਵੀ ਇਹਨਾਂ ਜੂਨਾਂ ਨੂੰ ਆਧਾਰ ਬਣਾਇਆ। ਵਾਹਿਗੁਰੂ ਜੀ, ਕਿਤੇ ਮਾਲਕ ਨੇ ਕਮਲ ਦੇ ਫੁੱਲ ਦੀ ਗੱਲ ਕੀਤੀ, ਕਿਤੇ ਮਹਾਰਾਜ ਜੀ ਨੇ ਦੀਵੇ ਤੇ ਪਤੰਗੇ ਦੀ ਬਾਤ ਕੀਤੀ, ਕਿਤੇ ਸਤਿਗੁਰੂ ਨੇ ਮੱਛੀ ਤੇ ਨੀਰ ਦੀ ਕੀਤੀ। ਆਪਾਂ ਅੱਗੇ ਵਿਚਾਰਾਂਗੇ, ਸਾਰੀ ਬਾਣੀ ਵਿੱਚ ਇਹ ਉਦਾਹਰਣਾਂ ਆਈ ਜਾਂਦੀਆਂ ਨੇ। ਕਿਤੇ ਮਿਰਗ ਤੇ ਘੰਡਾ ਕਿਹੜਾ ਹੈ? ਸਿਖਾਣਾ ਪਰਮਾਤਮਾ ਦਾ ਪ੍ਰੇਮ ਚਾਹੁੰਦੇ ਨੇ ਤੇ ਇਹ ਪ੍ਰੇਮ ਵਿੱਚ ਕਿੱਡੀ ਵੱਡੀ ਖਿੱਚ, ਕਿੱਡੀ ਵੱਡੀ ਤੜਫ ਹੈ। ਕਹਿੰਦੇ ਆ ਟੇਢੀਆਂ ਮੇਢੀਆਂ ਜੂਨਾਂ ਨੂੰ ਦੇਖ, ਜਿਵੇਂ ਇਹ ਆਪਣੇ ਪਿਆਰੇ ਨੂੰ ਪਿਆਰ ਕਰਦੇ ਨੇ, ਤੂੰ ਪਰਮਾਤਮਾ ਨੂੰ ਇਸ ਤਰ੍ਹਾਂ ਪਿਆਰ ਕਰ। ਖਿੱਚੇ ਤੇ ਤਾਂ ਹੀ ਪਿਆਰ ਨਾਲ ਤੁਲਨਾ ਦਿੱਤੀ ਗਈ। ਹਜ਼ੂਰ ਦੀ ਅੰਮ੍ਰਿਤ ਗੁਰਬਾਣੀ ਵਿੱਚੋਂ ਇੱਕ ਦੋ ਬਚਨ ਅਸੀਂ ਕਹਿ ਕੇ ਫਿਰ ਅੱਗੇ ਤੁਰਨੇ ਆ ਬਾਣੀ ਦੇ ਬਚਨ। ਹਜ਼ੂਰ ਦੇ ਸ਼ਬਦ ਅਸੀਂ ਬਚਨ ਰੋਜ਼ ਪੜ੍ਹਦੇ ਹਾਂ ਤੇ ਉਹ ਕਈ ਵਾਰੀ ਆਪ ਨਾਲ ਸਾਂਝਾ ਕੀਤਾ ਹੈ ਕਿ ਪਰਮਾਤਮਾ ਕਿੰਨਾ ਨਾਲ ਗੱਲਾਂ ਕਰਦਾ ਤੇ ਕਿੰਨਾ ਦੀਆਂ ਗੱਲਾਂ ਸੁਣਦਾ ਹੈ। ਪਰਿਪੂਰਨ ਪਰਮਾਤਮਾ ਵੇਖਦੇ ਨੇ, ਸੁਣਦੇ ਨੇ, ਪਰ ਦਰਅਸਲ ਕਿ ਜਿਹੜੇ ਅੰਦਰੋਂ ਪ੍ਰੇਮ ਵਿੱਚ ਭਿੱਜ ਜਾਣ ਉਹਨਾਂ ਦੀ ਬੋਲੀ, ਉਹਨਾਂ ਦੇ ਸ਼ਬਦ ਪਰਮਾਤਮਾ ਸੁਣਦੇ ਨੇ। ਹੁਣ ਮੈਂ ਬੋਲੀ ਸ਼ਬਦ ਜ਼ਰੂਰ ਵਰਤ ਲਏ ਨੇ, ਉੱਥੇ ਬੋਲੀ ਕੇਵਲ ਆ ਜ਼ਬਾਨ ਤੋਂ ਕਹਿ ਹੋਏ ਅੱਖਰ ਨਹੀਂ ਜਿਹਦਾ ਅੰਦਰ ਪ੍ਰੇਮ ਨਾਲ ਭਰਿਆ ਗਿਆ। ਸੱਚ ਇਹਵੇ ਕਿ ਪਰਿਪੂਰਨ ਪਰਮਾਤਮਾ ਉਹ ਬੋਲੇ ਵੀ ਨਾ ਜਗਿਆਸੂ ਉਹਦੀਆਂ ਅੱਖਾਂ ਤੇ ਨੀਰ ਤੋਂ ਹੀ ਦੇਖ ਕੇ ਉਹਨੂੰ ਪਿਆਰ ਕਰਨ ਲੱਗ ਪੈਂਦਾ। ਪਿਆਰ ਹੈ ਉਸ ਦੀ ਬੋਲੀ, ਤਾਂ ਹੀ ਤਾਂ ਗੁਰੂ ਜੀ ਦੇ ਅੰਮ੍ਰਿਤ ਬੋਲ ਅਸੀਂ ਪੜ੍ਹਦੇ ਹਾਂ। ਸਾਚਾ ਸਾਹਿਬ ਸਾਚ ਨਾਇਮ ਭਾਖਿਆ ਭਾਓ। ਦੇਖੋ ਉਸ ਦੀ ਭਾਖਿਆ, ਉਸ ਦੀ ਬੋਲੀ ਪ੍ਰੇਮ ਕਹਿ ਭਾਖਿਆ ਭਾਓ ਅਪਾਰ, ਉਹ ਪ੍ਰੇਮ ਦੀ ਬੋਲੀ ਸਮਝਦੇ। ਹਜ਼ੂਰ ਨੇ ਭਗਤ ਧੰਨਾ ਸਾਹਿਬ ਜੀ ਨੇ ਕਿਹਾ ਭਾਈ ਕਿ ਜਦੋਂ ਗੁਰੂ ਨੇ ਗਿਆਨ ਦਿੱਤਾ ਫਿਰ ਕਿਰਪਾ ਕੀਤੀ, ਤਰਸ ਕੀਤਾ, ਅੰਦਰੋਂ ਪ੍ਰੇਮਾ ਭਗਤੀ ਦੇ ਦਿੱਤੀ। ਹੁਣ ਪ੍ਰੇਮਾ ਭਗਤੀ ਜਿਹੜੇ ਕਰਦੇ ਨੇ, ਹੁਣ ਇਹਦੇ ਲਈ ਆਪਾਂ ਜੇ ਕਹੀਏ ਕੋਈ ਸਿਧਾਂਤ ਵੇਖ ਕੇ ਕੋਈ ਨਕਲ ਮਾਰ ਸਕਦਾ ਹੈ, ਪਰ ਅੰਦਰ ਦੀ ਪ੍ਰੇਮਾ ਭਗਤੀ ਤਾਂ ਮਾਲਕ ਦੀ ਦਾਤ ਹੈ। ਕਿਸੇ ਦੀ ਬਾਹਰ ਮੁਖੀ ਕਿਰਿਆ ਦੇਖ ਕੇ ਮਰਿਆਦਾ ਸ਼ਬਦ ਵਰਤ ਲਈਏ, ਉਸੇ ਤਰ੍ਹਾਂ ਬੰਦਾ ਕਰਨ ਲੱਗ ਪਵੇ ਤੇ ਚੇਤੇ ਰੱਖੋ ਉਸ ਤਾਂ ਕਰਨ ਦੇ ਨਾਲ ਅੰਦਰ ਦੀ ਖਿੱਚ ਨਹੀਂ ਬਣਦੀ। ਜਿਹੜਾ ਪ੍ਰੇਮਾ ਭਗਤੀ ਕਰਦਾ ਉਹਦੀ ਆਪਣੀ ਜ਼ਿੰਦਗੀ ਹੈ ਤੇ ਜਿਹੋ ਜਿਹਾ ਮਾਲਕ ਉਹਨੂੰ ਪ੍ਰੇਰਦਾ ਉਸੇ ਢੰਗ ਨਾਲ ਉਹ ਪਿਆਰੇ ਨੂੰ ਪੁਕਾਰੀ ਜਾਂਦਾ। ਬਾਹਰ ਦੇ ਸਰੀਰ ਦੀ ਹਰਕਤ ਦੇਖ ਕੇ ਨਕਲ ਸਿਰਫ ਰੀਸ ਕਰਕੇ ਕੀਤੀ ਜਾ ਸਕਦੀ ਹੈ, ਅੰਦਰ ਤਾਂ ਉਸ ਪਰਿਪੂਰਨ ਪਰਮੇਸ਼ਵਰ ਦੀ ਆਪਣੀ ਦਾਤ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕੁਛ ਅੰਮ੍ਰਿਤ ਬੋਲ ਨੇ ਕਿ ਜਿਨ੍ਹਾਂ ਨੇ ਪ੍ਰੇਮਾ ਭਗਤੀ ਕੀਤੀ ਉਹਨਾਂ ਦੇ ਸ਼ਬਦ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਤਾਂ ਬਚਨ ਕਰਦੇ ਨੇ ਕਿ ਜਿਸ ਦਿਨ ਵੀ ਇਨਸਾਨ ਨੇ ਛੁੱਟਣਾ ਹੈ ਪ੍ਰਭੂ ਪ੍ਰੇਮ ਕਰਕੇ ਛੁੱਟੇਗਾ, ਹੋਰ ਕੋਈ ਸਾਧਨ ਨਹੀਂ ਇਹਦੀ ਬੰਦ ਖਲਾਸੀ ਦਾ। ਮਨ ਰੇ ਕਿਉਂ ਛੁੱਟੈ ਬਿਨ ਪਿਆਰ, ਸ੍ਰੀ ਰਾਮ ਸਾਹਿਬ ਕਹਿੰਦੇ ਨੇ ਹੇ ਮਨਾ ਤੂੰ ਪ੍ਰਭੂ ਪਿਆਰ ਤੋਂ ਬਿਨਾਂ ਕਿਵੇਂ ਛੁੱਟ ਸਕਣਾ ਬੰਧਨਾਂ ਤੋਂ। ਮਨ ਰੇ ਕਿਉਂ ਛੁੱਟੈ ਬਿਨ ਪਿਆਰ, ਗੁਰਮੁਖ ਅੰਤਰ ਰਵ ਰਿਹਾ ਹਰ ਬਖਸ਼ੇ ਭਗਤ ਪੰਡਾਰ। ਪਿਆਰ ਤੋਂ ਬਿਨਾਂ ਛੁਟਕਾਰ ਨਹੀਂ। ਉੱਥੇ ਹਜ਼ੂਰ ਨੇ ਅਸ਼ਟਪਦੀ ਵਿੱਚ ਪੂਰੇ ਦੇ ਪੂਰੇ ਪ੍ਰਮਾਣੀਏ ਦਿੱਤੇ ਨੇ ਤੇ ਹਰ ਇੱਕ ਬਚਨ ਵਿੱਚ ਮਹਾਰਾਜ ਜੀ ਨੇ ਮਨ ਨੂੰ ਮੁਖਾਤਬ ਕੀਤਾ, ਮਨਾ ਇਸ ਤਰ੍ਹਾਂ ਪਿਆਰ ਕਰ, ਇਹੋ ਜਿਹੀ ਭਗਤੀ ਕਰ। ਉਸ ਵਿੱਚੋਂ ਕੁਛ ਕੁ ਮੈਂ ਤੁਕਾਂ ਆਪ ਨਾਲ ਸਾਂਝੀਆਂ ਕਰ ਦਿੰਦਾ ਕਿ ਰੇ ਮਨ ਐਸੀ ਹਰ ਸਿਉਂ ਪ੍ਰੀਤ ਕਰ ਜੈਸੀ ਜਲ ਕਮਲੇ। ਇਸ ਤਰ੍ਹਾਂ ਪਿਆਰ ਕਰ ਜਿਵੇਂ ਕਮਲ ਦਾ ਫੁੱਲ ਪਾਣੀ ਨੂੰ ਪਿਆਰ ਕਰਦਾ। ਇਹ ਸਿਰਫ ਇੱਕ ਉਦਾਹਰਨ ਹੈ, ਪਰ ਅਸਲੀ ਢੁਕੇਗੀ ਜਦੋਂ ਸੱਚਮੁੱਚ ਕਮਲ ਵਰਗੀ ਪ੍ਰੀਤ ਅੰਦਰ ਪੈਦਾ ਹੋ ਜਾਏ। ਜੈਸੀ ਜਲ ਕਮਲੇ ਲਹਿਰੀ ਨਾਲ ਪਿਛਾੜੀਆ ਪੀ ਵਿਗਸੈ ਅਸਨੇਹ, ਕਹਿੰਦੇ ਨੇ ਕਦੀ ਦੇਖ ਉਹਦੀ ਪ੍ਰੀਤ ਕਿ ਪਾਣੀ ਖਵਾ ਦੀ ਮਿਲਣ ਕਰਕੇ ਖਵਾ ਦੀ ਪ੍ਰੇਰਨਾ ਕਰਕੇ ਉਹਦੇ ਵਿੱਚੋਂ ਲਹਿਰਾਂ ਉੱਠਦੀਆਂ ਨੇ ਤੇ ਜਦੋਂ ਪਾਣੀ ਵਿੱਚੋਂ ਤਰੰਗ ਉੱਠਦੀ ਏ ਲਹਿਰ ਉੱਠਦੀ ਏ ਉਹ ਕਮਲ ਦੇ ਫੁੱਲ ਦੀ ਨਾਲ ਨਾਲ ਟਕਰਾਉਂਦਾ ਪਾਣੀ ਤੇ ਜਿੰਨੀ ਠੋਕਰ ਵੱਜਦੀ ਏ ਪਾਣੀ ਦੀ ਕਮਲ ਦਾ ਫੁੱਲ ਕਦੀ ਖੱਬੇ ਖੱਬੇ ਕਦੀ ਸੱਜੇ ਪਾਣੀ ਦੀ ਜਿੱਧਰ ਦੀ ਲਹਿਰ ਆਵੇ ਧੱਕੇ ਨਾਲ ਖਿੱਚ ਕੇ ਲੈ ਜਾਂਦੀ ਏ ਤੇ ਉਹ ਕਹਿੰਦੇ ਨੇ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਫੁੱਲ ਤੇਰੇ ਕੋਲ ਤਾਂ ਆਪਣਾ ਬਹੁਤ ਖਜ਼ਾਨਾ ਹੈ ਦੇਖ ਤੈਨੂੰ ਕਿੰਨਾ ਮਾਣ ਤਾਣ ਮਿਲਿਆ ਤੇਰੇ ਕੋਲ ਆਪਣੀ ਸੁਗੰਧੀ ਮਹਿਕ ਕੋਮਲਤਾ ਤੈਨੂੰ ਤਾਂ ਹਿਰਦੇ ਕੌਲ ਨਾਲ ਤਲਨਾ ਦਿੱਤੀ ਤੈਨੂੰ ਤਾਂ ਪਰਮਾਤਮਾ ਦੇ ਚਰਨ ਕਮਲ ਕਿਹਾ ਗਿਆ ਚਰਨਾਂ ਨਾਲ ਤੇਰੇ ਨਾਲ ਤਸ਼ਬੀਹ ਦਿੱਤੀ ਗਈ ਹੁਣ ਇਹ ਪਾਣੀ ਉੱਠਦਾ ਹੈ ਲਹਿਰ ਮਾਰਦੀ ਏ ਤੈਨੂੰ ਕਦੀ ਖੱਬੇ ਕਦੀ ਸੱਜੇ ਇਹਨੂੰ ਛੱਡ ਕਹਿਣ ਲੱਗੇ ਉਸ ਕਮਲ ਦੇ ਫੁੱਲ ਦੇ ਅੰਦਰ ਦਾ ਉੱਤਰ ਇਹ ਵੇ ਕਿ ਜੋ ਕੁਝ ਖੇੜਾ ਜੋ ਕੁਝ ਸੁਗੰਧੀ ਜੋ ਕਸ਼ਿਸ਼ ਮੇਰੇ ਵਿੱਚ ਹੈ ਇਹ ਇਸੇ ਕਰਕੇ ਵੀ ਜਿਹੜਾ ਤਰੰਗ ਕਰਕੇ ਖੱਬੇ ਪਿੱਛੇ ਲਿਜਾਂਦਾ ਸੱਜੇ ਤੇ ਜੇ ਮੈਂ ਇਸ ਪਾਣੀ ਨੂੰ ਛੱਡ ਦਿੱਤਾ ਸੱਚ ਇਵੇਂ ਮੇਰੀ ਖੂੰਦ ਰਹੇਗੀ ਨਹੀਂ ਹਜ਼ੂਰ ਨੇ ਬਾਣੀ ਵਿੱਚ ਕਿਹਾ ਰੇ ਮਨ ਐਸੀ ਖਰਸਿਓ ਪ੍ਰੀਤ ਕਰ ਜੈਸੀ ਜਲ ਕਮਲੇ ਲਹਿਰੀ ਨਾਲ ਪਿਛਾੜੀਏ ਪੀਰ ਕਿਸੇ ਅਸਮੇ ਠੋਕਰ ਖਾ ਕੇ ਹੋਰ ਪਿਆਰ ਕਰਨ ਲੱਗ ਪੈਂਦਾ ਹੈ ਇਹ ਅੱਗੇ ਅਸੀਂ ਦੇਖਾਂਗੇ ਕਿ ਪ੍ਰੇਮਾ ਭਗਤੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਇਹ ਪ੍ਰੇਮਾ ਭਗਤੀ ਵਾਲਿਆਂ ਵਾਸਤੇ ਮੁਸੀਬਤ ਵੀ ਨਿੱਤ ਨਵੀਂ ਖੜੀ ਰਹਿੰਦੀ ਹੈ ਤੇ ਉਹ ਕਿਵੇਂ ਹਰ ਮੁਸੀਬਤ ਨੂੰ ਝੱਲ ਕੇ ਪ੍ਰੇਮ ਦੇ ਵਿੱਚ ਭਿੱਜੇ ਕੋਈ ਅੱਗੇ ਤੁਰੇ ਜਾਂਦੇ ਉਸ ਤੋਂ ਬਾਅਦ ਮਹਾਰਾਜ ਜੀ ਨੇ ਕਿਹਾ ਰੇ ਮਨ ਐਸੀ ਖਰਸੋਂ ਪ੍ਰੀਤ ਕਰ ਜੈਸੀ ਮਛਲੀ ਨੀਰ ਜਿਵੇਂ ਮੱਛੀ ਤੇ ਪਾਣੀ ਦਾ ਪਿਆਰ ਹੈ ਜਿਉ ਅਧਕਾਉ ਤੋਂ ਸੋਕਣਾ ਮਨ ਤਨ ਸ਼ਾਂਤ ਸਰੀਰ ਜਿੰਨਾ ਪਾਣੀ ਵੱਧਦਾ ਓਨੀ ਮੱਛੀ ਪ੍ਰਸੰਨ ਹੁੰਦੀ ਏ ਤੇ ਜਿੰਨਾ ਕੋਈ ਪਰਮਾਤਮਾ ਨੂੰ ਪਿਆਰ ਕਰਨ ਵਾਲਾ ਬਾਣੀ ਵਿੱਚ ਡੁੱਬਦਾ ਓਨਾ ਉਹਦਾ ਅੰਦਰ ਪ੍ਰਸੰਨ ਹੁੰਦਾ ਮੱਛੀ ਦੇ ਨੀਰ ਦੀ ਤਰ੍ਹਾਂ ਤੀਸਰਾ ਬਚਨ ਸਿਰਫ ਮੈਂ ਵਿੱਚੋਂ ਵਿੱਚੋਂ ਤੁਕਾਂ ਲਈਆਂ ਨੇ ਸਾਹਿਬ ਨੇ ਕਿਹਾ ਰੇ ਮਨ ਐਸੀ ਖਰਸੋਂ ਪ੍ਰੀਤ ਕਰ ਜੈਸੀ ਚਾਤਰਕ ਮੇਂ ਸਰ ਭਰ ਥਲ ਖਰਿਆਵਲੇ ਇੱਕ ਬੂੰਦ ਨਾ ਪਵੇਗੀ ਕਿ ਇੱਕ ਪਾਸੇ ਪਾਣੀ ਨਾਲ ਤਲਾਬ ਭਰੇ ਨੇ ਖੂਹ ਭਰੇ ਨੇ ਦਰਿਆ ਪਾਣੀ ਦੇ ਭਰ ਕੇ ਵਗਦੇ ਨੇ ਪਰ ਪਪੀਏ ਨੂੰ ਪੁੱਛ ਕੇ ਦੇਖ ਉਹਦੀ ਭਗਤੀ ਦਾ ਸ਼ਿਖਰ ਉਹਦਾ ਪਿਆਰ ਇੰਨਾ ਕੁਝ ਚੁਗਿਰਦੇ ਹਰਿਆਵਲ ਪਾਣੀ ਪਰ ਉਹ ਮਰ ਜਾਏਗਾ ਸਵਾਂਤੀ ਬੂੰਦ ਤੋਂ ਬਿਨਾਂ ਕਿਸੇ ਹੋਰ ਜਲ ਨੂੰ ਨੀਰ ਨੂੰ ਉਹ ਪਰਵਾਹ ਨਹੀਂ ਕਰਦਾ ਐਸਾ ਪਿਆਰ ਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਫਿਰ ਪਿਆਰ ਕਰਨ ਦੇ ਆਪਣੇ ਅੰਦਰ ਦੇ ਭਾਵ ਨੇ ਇਹ ਆਪਣੇ ਆਪ ਜੋ ਉਪਜਦੇ ਨੇ ਤੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਉਧਰ ਇਸ਼ਾਰੇ ਜ਼ਰੂਰ ਕਰ ਦਿੰਦੀ ਦੱਖਣੇ ਵਿੱਚ ਨਾ ਤਿੰਨ ਕੁ ਬਚਨ ਉਥੋਂ ਲਏ ਨੇ ਦੇਖੋ ਇੱਕ ਪ੍ਰੇਮੀ ਆਪਣੇ ਪਿਆਰੇ ਨੂੰ ਕਿਵੇਂ ਰਿਝਾਉਣ ਵਾਸਤੇ ਸੁਨੇਹੇ ਭੇਜਦਾ ਉਹਨੂੰ ਆਪਣੇ ਵੱਲੋਂ ਬੇਨਤੀਆਂ ਕਰਦਾ ਆਪਣੇ ਵੱਲੋਂ ਜੋਦੜੀਆਂ ਕਰਦਾ ਹਜ਼ੂਰ ਨੇ ਇਹ ਪਹਿਲਾ ਸ਼ਲੋਕ ਤਾਂ ਇਹੀ ਕਿਹਾ ਕਹਿਣ ਲੱਗੇ ਖੇ ਸੱਜਣ ਖੇ ਮੇਰੇ ਸਵਾਮੀ ਅਸੀਂ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਹਾਂ ਇੱਕ ਪ੍ਰੇਮਾ ਭਗਤੀ ਦੇ ਅੰਦਰ ਦੀ ਤਰੰਗ ਤੁਸੀਂ ਆਪਣੀ ਜ਼ਬਾਨ ਨਾਲ ਇੱਕ ਵਾਰੀ ਮੇਰੇ ਨਾਲ ਬੋਲ ਪਵੋ ਹੁਣ ਭਾਵੇਂ ਉਹਦਾ ਆਪਣਾ ਜਗਿਆ ਸੀ ਉਹਦਾ ਇੱਕ ਵਾਰੀ ਆਪਣੀ ਜ਼ਬਾਨ ਨਾਲ ਬੋਲੋ ਤੇ ਤੁਹਾਡਾ ਬੋਲ ਮੇਰੇ ਕੰਨਾਂ ਵਿੱਚ ਪੈ ਜਾਏ ਤੇ ਮਾਲਕ ਜੀ ਮੈਂ ਆਪਣਾ ਸਿਰ ਲਾ ਕੇ ਤੇਰੇ ਚਰਨਾਂ ਵਿੱਚ ਭੇਟ ਕਰ ਦਿਆਂ ਪ੍ਰੇਮਾ ਭਗਤੀ ਹੈ ਨਾ ਕਿ ਤੂੰ ਚਾਹ ਚਾਹ ਦਾ ਅਰਥ ਬੋਲ ਤੂੰ ਚਾਹ ਸੱਜਣ ਮੈਂਡਿਆ ਮੇਰੇ ਸੱਜਣਾ ਤੂੰ ਇੱਕ ਵਾਰੀ ਬੋਲ ਮੇਰੇ ਨਾਲ ਦੇਈ ਸਿਸ ਉਤਾਰ ਮੈਂ ਆਪਣਾ ਸੀਸ ਤੇਰੇ ਚਰਨਾਂ ਚ ਭੇਟ ਕਰ ਦਿਆਂ ਨੈਣ ਮੈਂ ਖਿੰਜੇ ਤਰਸਦੇ ਕਦ ਪਸੀ ਦੀਦਾ ਤੇਰੇ ਦਰਸ਼ਨਾਂ ਦੀ ਤਲਬ ਵਿੱਚ ਤਾਂਗ ਵਿੱਚ ਮੇਰੀਆਂ ਅੱਖਾਂ ਸਹਿਕਦੀਆਂ ਨੇ ਇਹ ਪਿਆਸੀਆਂ ਨੇ ਇਹ ਤਰਸਦੀਆਂ ਨੇ ਤੂੰ ਕਿਰਪਾ ਕਰ ਇੱਕ ਵਾਰੀ ਦਰਸ਼ਨ ਦੇ ਮੈਂ ਆਪਣਾ ਸਿਰ ਤੈਨੂੰ ਦੇ ਦਿਆਂ ਇੱਕ ਵਾਰੀ ਬੋਲ ਹੁਣ ਉਸ ਤੋਂ ਅਗਲਾ ਇੱਕ ਵਿੱਚੋਂ ਹੋਰ ਬਚਨ ਹੈ ਕਹਿਣ ਲੱਗੇ ਦੇਖਣ ਕੋ ਮੁਸ਼ਤਾਕ ਮੁੱਖ ਕਜੇਹਾ ਤੋ ਧਣੀ ਧਣੀ ਦਾ ਅਰਥ ਹੁੰਦਾ ਮਾਲਕ ਖਸਮ ਮੁਸ਼ਤਾਕ ਦਾ ਅਰਥ ਉਤਾਵਲਾ ਕਿ ਮੇਰੀਆਂ ਅੱਖਾਂ ਸਹਿਕਦੀਆਂ ਨੇ
तेरे दर्शन करने वास्ते मैं उतावला वा देखन को मुश्ताक मुख कजेया तौधनी फिरदा किते खाल जा डिठम ता मन त्रापिया मेरे खाल वल ते नजर ता मार तेरे प्रेम दा पुठा बैठा वा मेरिया अखा शहक दिया ने तेन देखन लई तू मिलिया तेन देखिया ते अंदर शांति आई हुण अगला भाव देखियो जिग्यासु यह तो है सतगुरु जी की अपने प्रेम की खेड है ते जेड़े शब्द प्रभु नू प्रेम करके उचारण किते ने कदी उन्हां नू टेक के पढ़िए ते मेरा ख्याल इन्हां शलोकां नाल ही सीधा परमात्मा नाल गल होण लग पैंदी ओ भाव बन जाएगा फिर पुछे कुछ ना साहब ने कहा तेन देखण वास्ते मैं सहकना वा तू बोल मैं सीस देन आया ते अगला उन्हां दा वचन है मूह कियाऊ छेद हे प्रभु प्रेमा भगती ठीक है मैं अपने पूरे ते पूरे बदन नू अपने अंदर नू सेज बना दिया ते हुण उस मंजी ते उस पलंग ते उस चारपाई उपर विछाण वास्ते बिस्तरा चाहिदा है ते जिथे प्यारे नू बिठाना है वो बिस्तरा भी मुलायम होवे ऐसा ना होवे कि जिदे उत्ते बैठन नाल बैठन वाले नू तकलीफ होवे कहन लगे सब तो कोमल की किरदे दी सेज अपने तन दी सेज ते दोनों अखां दियां पुतलियां बड़ियां कोमल ने तू आ ता सही असी अखां दियां पुतलियां सेज बना दे प्रेमा भगती है भगत तन्ना जी कह रहे ने गुरु ने ज्ञान दिता ते प्रेमा भगती नू मानिया उनू असी खंडाया बाबा जी कह रहे ने कि मूह थियाऊ सेज नैणा तिरी विछावणा जे देखै एक वार सुख किमा हूं बारे जो एक वरी तू नजर भर के मेरे वल देखे ते मालका इन्हां सुखां दी कीमत कोई पा ही नहीं सकता उस दी प्रेमा भगती उस दा प्यार सच्चाई एवे निष्काम प्यार होवे कामना अधीन नहीं हुण प्यार तां बंदा करदा है कई वरी अपनियां कामनावां सामने रख के भी मैनूं आ कुछ मिल जाए मैं तां गुरु नूं प्यार करना मैं सच्चाई कह रहा भावे हो सकता सी भी इसे अधीन खा पर असली शुद्ध प्यार जिथे कामना मुक जाए उथे सरकार आ विराज दे जिथे सिर्फ इको कि तू चाहिदा है एक इतिहासक घटना मैं आप नाल जरूर सांझी करनी है अज प्रेमा भगती दी गल चली सी इस करके वो आपने बड़ी बड़ी सुनी पर इस बार पटना साहिब हजूर दे पवित्र आगमन पुरब ते कथा करन गए ते बड़ी बड़ी पढ़िया दर्शन भी कीते ओ हर कोई सज्जन कह हरमंदर गली ते मन च आया भी हरमंदर गली भी हरमंदर ता चलो तख्त लई असी शब्द वरतने हैं हरमंदर गली मेरे मन च आया जे हरमंदर गली सारी संगत कहिंदी है ता कोई इतिहास होवेगा जदों पुछया ते कहन लगे इस करके हरमंदर गली कहने इथे बाला प्रीतम जी खेडदे होए फतेह चंद मैणी दे घर जांदे हुंदे सी इस गली विच चोजी प्रीतम दे चरण पए ने इस गली विच खेडदे रहे ने हजूर उथे बैठिया मन च ख्याल उठिया जो मैं आप नाल अज सांझा करना है कि प्रेमा भगती असी सारे कहने कि फतेह चंद मैणी उस दी राणी उन्होंने प्रेम कीता पर किवें कीता प्रेम प्रेमिया की संगत तो बिना उपजदा भी नहीं जे खुश ज्ञान वाले दी बंदा संगत करेगा गुरमुखो तारकक बन सकदा है विद्वान बन सकदा है वक्ती तौर ते सभा जितन वाली ताकत रख सकदा है पर प्रेम नहीं पैदा हो सके अमृत वेला है उस दृश्य नूं असीं देखिए गंगा दा किनारा तारे चमकदे ने पानी अत दा निर्मल ते तारियां दा परछावां गंगा दे विच नजर आउंदा पिया प्रतिबिंब ते एक अडोल मूर्ति उस गंगा दे किनारे ते बैठी है ते सचमुच ओ दृश्य के पिन्नी रहनड़िए चमकन तारे जागन संत जना मेरे राम प्यारे ਉਹ ਅਵਸਥਾ ਕਿ ਚੌਥੇ ਪੈਰ ਸ਼ਬਾਂਕ ਹੈ ਸੁਰਤਿਆਂ ਉਪਜੈ ਚਾਓ ਤਿੰਨਾਂ ਦਰਿਆਵਾਂ ਸ਼ੁ ਦੋਸਤੀ ਮਨ ਮੁਖ ਸੱਚਾ ਨਾਮ ਚਿੜੀ ਚੌਕੀ ਪਉ ਫੁੱਟੀ ਵਗਨ ਬਹੁਤ ਤਰੰਗ ਅਚਰਜ ਰੂਪ ਸੰਤਨ ਰਚੇ ਨਾਨਕ ਨਾਮੇ ਰੰਗ ਅੜੋਲ ਇੱਕ ਸਰੀਰ ਬੈਠਾ ਨੇਤਰ ਉਸ ਦੇ ਦੋਨੋਂ ਬੰਦ ਨੇ ਇਹ ਬੜੀ ਦੇਰ ਦੇ ਇਸ ਗੰਗਾ ਦੇ ਕਿਨਾਰੇ ਆਉਂਦਾ ਹੁਣ ਬਿਰਦ ਹੋ ਚੁੱਕੇ ਨੇ ਅੱਗੇ ਆਉਂਦੇ ਸਨ ਸੂਰਜ ਚੜੇਗਾ ਠਾਕੁਰ ਜੀ ਦੀ ਪੂਜਾ ਕਰਨੀ ਏ ਜਲ ਦੇ ਦਿਆਂਗਾ ਹੁਣ ਅੱਜ ਕੱਲ ਕੁਛ ਕੁ ਦਿਨਾਂ ਤੋਂ ਇਹਨਾਂ ਨੇ ਠਾਕੁਰ ਜੀ ਦੀ ਬਾਹਰ ਮੁਖੀ ਪੂਜਾ ਛੱਡ ਦਿੱਤੀ ਬਹਿੰਦੇ ਰੋਜ਼ ਨੇ ਉਹ ਪੂਜਾ ਕਰਮ ਕਾਂਡ ਵਾਲੀ ਨਹੀਂ ਬੈਠੇ ਨੇ ਅਡੋਲ ਤੇ ਉਧਰ ਸੂਰਜ ਚੜਨ ਤੋਂ ਪਹਿਲਾਂ ਆਸਮਾਨ ਤੇ ਲਾਲੀ ਆਈ ਤੇ ਇੰਨੀ ਦੇਰ ਨੂੰ ਦੋ ਸਰੀਰ ਆ ਗਏ ਨੇ ਰਾਜਾ ਫਤਿਹ ਚੰਦ ਮੈਣੀ ਤੇ ਉਸ ਦੀ ਰਾਣੀ ਇਹ ਜਿਹੜੇ ਅਡੋਲ ਮੂਰਤ ਬੈਠੇ ਨੇ ਇਹ ਸੱਚਮੁੱਚ ਪਹਿਲਾਂ ਨਾਮ ਤੇ ਪੰਡਿਤ ਸਨ ਬਾਲਾ ਪ੍ਰੀਤਮ ਦੀ ਇਹੋ ਜਿਹੀ ਸ਼ੋ ਮਿਲੀ ਪ੍ਰੇਮਾ ਭਗਤੀ ਦੀ ਸੱਚਮੁੱਚ ਉਹ ਪੰਡਿਤ ਬਣ ਗਏ ਜਿਹਦੀ ਵਿਆਖਿਆ ਗੁਰੂ ਅਰਜਨ ਦੇਵ ਜੀ ਨੇ ਕੀਤੀ ਹੈ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ ਆਰਾਮ ਨਾਮ ਆਤਮ ਮੈਂ ਸ਼ੁੱਧ ਹੈ ਆਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੈ ਆਏ ਕੋਲ ਪੰਡਿਤ ਸ਼ਿਵਦਾਸ ਜੀ ਦੇ ਨੇਤਰ ਖੁੱਲੇ ਚਰਨਾਂ ਤੇ ਮਸਤਕ ਰੱਖੇ ਉਹਨੇ ਉਹਨਾਂ ਕਿਹਾ ਆਓ ਰਾਜਨ ਕਿਵੇਂ ਆਏ ਕਹਿਣ ਲੱਗੇ ਇੱਕ ਸਵਾਲੀ ਇੱਕ ਮੰਗਤੇ ਇੱਕ ਆਰਤ ਤੁਹਾਡੇ ਦਰ ਤੇ ਆਏ ਹਾਂ ਕਹਿਣ ਲੱਗੇ ਰਾਜਨ ਤੇਰੇ ਕੋਲ ਰਾਜ ਭਾਗ ਸਭ ਕੁਛ ਹੈ ਸੰਖੇਪ ਜੀ ਗੱਲ ਕਰਾਂ ਕਹਿਣ ਲੱਗੇ ਸਭ ਕੁਝ ਹੋਣ ਦੇ ਬਾਵਜੂਦ ਵੀ ਫਿੱਕਾਪਣ ਹੈ ਕੋਈ ਸੁੱਖ ਨਹੀਂ ਕਿਉਂ ਕਹਿੰਦੇ ਨੇ ਘਰ ਸੰਤਾਨ ਨਹੀਂ ਤੁਸੀਂ ਠਾਕੁਰ ਦੇ ਪੁਜਾਰੀ ਕੋ ਨੇਮੀ ਕੋ ਸਾਡੀ ਅਰਦਾਸ ਕਰੋ ਜੋਦੜੀ ਕਰੋ ਪ੍ਰਾਰਥਨਾ ਕਰੋ ਕਿ ਠਾਕੁਰ ਸਾਨੂੰ ਵੀ ਸੰਤਾਨ ਦੀ ਦਾਤ ਬਖਸ਼ੇ ਪੰਡਿਤ ਜੀ ਦੇ ਨੇਤਰ ਸੇਜਲ ਹੋ ਗਏ ਕਹਿਣ ਲੱਗੇ ਕਿਸ ਠਾਕੁਰ ਅੱਗੇ ਅਰਦਾਸ ਕਰਾਂ ਕਿਸ ਠਾਕੁਰ ਅੱਗੇ ਤੁਹਾਡੇ ਅੰਦਰ ਦੀ ਵੇਦਨਾ ਰੱਖਾਂ ਕਹਿਣ ਲੱਗੇ ਦੱਸੋ ਪੰਡਿਤ ਜੀ ਜਿਸ ਨੂੰ ਤੁਸੀਂ ਪੂਜਦੇ ਹੋ ਕਹਿਣ ਲੱਗੇ ਹੁਣ ਪੱਥਰਾਂ ਦਾ ਨਹੀਂ ਉਹ ਠਾਕੁਰ ਤਾਂ ਪਟਨਾ ਸਾਹਿਬ ਦੀਆਂ ਗਲੀਆਂ ਵਿਚ ਮੇਰਾ ਵਰਤਾਂਦਾ ਪਿਆ ਉਹ ਬਾਲਾ ਪ੍ਰੀਤਮ ਬਣ ਕੇ ਆਇਆ ਮੈਂ ਤਾਂ ਸਿਰਫ ਰੋਜ਼ ਆਉਣਾ ਇੱਥੇ ਉਹਨਾਂ ਦੀ ਛੂਹ ਨੂੰ ਮਾਨਣ ਵਾਸਤੇ ਜਾਓ ਘਰ ਧਿਆਨ ਵਿਚ ਬੈਠੋ ਪ੍ਰੇਮ ਨਾਲ ਪੁਕਾਰੋ ਆਪਣੇ ਅੰਦਰੋਂ ਉਹਨੂੰ ਆਵਾਜ਼ ਮਾਰੋ ਤੇ ਮੈਨੂੰ ਪੂਰਾ ਯਕੀਨ ਹੈ ਕਿ ਤੁਹਾਡਾ ਸੀਨਾ ਜਦੋਂ ਪ੍ਰੇਮਾ ਭਗਤੀ ਨਾਲ ਭਰ ਜਾਏਗਾ ਨਾ ਤੇ ਮੇਰੇ ਬਾਲਾ ਪ੍ਰੀਤਮ ਠਾਕੁਰ ਜੀ ਆਪਣੇ ਆਪ ਹੀ ਆ ਜਾਣ ਜੋ ਮਨ ਚ ਹੋਇਆ ਮੰਗ ਲਿਆ ਜਿਵੇਂ ਜਿਹੜੀ ਅਸਲ ਅਰਜ਼ ਕਰਨੀ ਬੜੀ ਬਰੀਕ ਜੀ ਕਿਹਦੇ ਵਿੱਚ ਗੱਲ ਰੱਖੀ ਹੈ ਭਾਈ ਸਾਹਿਬ ਨੇ ਕਹਿਣ ਲੱਗੇ ਫਤਿਹ ਚੰਦ ਮੈਣੀ ਤੇ ਉਸ ਦੀ ਰਾਣੀ ਉਸ ਵਕਤ ਪੰਡਿਤ ਜੀ ਨੇ ਇਹ ਨੀ ਕਿਹਾ ਚਲੋ ਮੈਂ ਬਾਲਾ ਪ੍ਰੀਤਮ ਦੇ ਘਰ ਲੈ ਜਾਣਾ ਤੁਹਾਡੀ ਉੱਥੇ ਅਰਦਾਸ ਕਰਨੇ ਆ ਉਹਨਾਂ ਕਿਹਾ ਆਪਣੇ ਘਰ ਜਾਓ ਇਹ ਵੀ ਇਸ਼ਾਰਾ ਨਹੀਂ ਕੀਤਾ ਬਾਲਾ ਪ੍ਰੀਤਮ ਦਾ ਕਿ ਕੌਣ ਕਹਿਣ ਲੱਗੇ ਅੰਦਰ ਭਾਵਨਾ ਵਾਲਾ ਬਣਾਓ ਪ੍ਰੇਮ ਵਾਲਾ ਬਣਾਓ ਤੁਸੀਂ ਰੋਜ਼ ਪੁਕਾਰੋ ਤੇ ਪੁਕਾਰਨ ਤੋਂ ਬਾਅਦ ਫਿਰ ਕਦਰ ਪੈਂਦੀ ਹੈ ਉਸ ਬਾਲਾ ਪ੍ਰੀਤਮ ਦੀ ਘਰ ਚਲੇ ਗਏ ਸੱਚਮੁੱਚ ਸਵੇਰੇ ਧਿਆਨ ਚ ਬੈਠਣਾ ਸ਼ੁਰੂ ਕਰ ਦਿੱਤਾ ਕਿ ਮੈਂ ਤਾਂ ਇਹ ਸਾਖੀ ਚੁਣ ਲਈ ਕਿਉਂਕਿ ਪਹਿਲਾਂ ਧਿਆਨ ਆਇਆ ਫਿਰ ਪ੍ਰੇਮਾ ਭਗਤੀ ਆਈ ਧਿਆਨ ਚ ਬੈਠਣ ਲੱਗ ਪਏ ਤੇ ਅੰਦਰ ਆਪਣੇ ਆਪ ਹੀ ਭਾਵ ਬਣਾਉਣ ਲੱਗ ਪਏ ਕਿ ਬਾਲਾ ਪ੍ਰੀਤਮ ਆਏਗਾ ਤੇ ਨਾਲ ਪੁਰਨੇ ਬੰਨੇ ਕਿ ਜਦੋਂ ਆਉਣਗੇ ਇਹ ਵੀ ਨਹੀਂ ਅਜੇ ਪਤਾ ਵੀ ਕਿਸ ਰੂਪ ਚ ਆਉਣਾ ਕਹਿਣਗੇ ਇੱਕੋ ਫੁਰਨੇ ਬਣਾਉਣ ਲੱਗ ਪਏ ਆਉਣਗੇ ਪੁੱਤਰ ਮੰਗਾਂਗੇ ਸੰਤਾਨ ਮੰਗਾਂਗੇ ਹੁਣ ਹੋਇਆ ਕਿ ਉਹ ਰੋਜ਼ ਧਿਆਨ ਚ ਬਹਿਣ ਕਰਕੇ ਬਾਲਾ ਪ੍ਰੀਤਮ ਨੂੰ ਪੁਕਾਰਨ ਕਰਕੇ ਪਿਆਰਿਓ ਨਾਮ ਨੇ ਆਪਣੀ ਕਲਾ ਵਰਤਾਈ ਉਸ ਖਿੱਚ ਨੇ ਇੱਕ ਨਿਰਮਲ ਫੁਰਨੇ ਪੈਦਾ ਸ਼ੁਰੂ ਕਰ ਦਿੱਤੇ ਉਹ ਨਿਰਮਲ ਫੁਰਨੇ ਕੀ ਬਣੇ ਕੁਝ ਦਿਨ ਪੁਕਾਰਦੇ ਰਹੇ ਇੱਕ ਦਿਨ ਫਤਿਹ ਚੰਦ ਮੈਣੀ ਨੇ ਕਿਹਾ ਕਿ ਰਾਣੀ ਕਿੰਨਾ ਸਮਾਂ ਹੋ ਗਿਆ ਪੁਕਾਰਦੇ ਅਜੇ ਆਏ ਨੀ ਪਰ ਇੱਕ ਕੰਮ ਕਰੀਏ ਜੇ ਮੇਰੇ ਮਨ ਚ ਆਇਆ ਉਹਨੇ ਕਿਹਾ ਰਾਜਨ ਦੱਸੋ ਕਹਿਣ ਲੱਗੇ ਪੁੱਤਰ ਕਾਮਨਾ ਵਾਲਾ ਫੁਰਨਾ ਛੱਡ ਦੇ ਇਹ ਕਾਮਨਾ ਹੀ ਨਾ ਕਰੀਏ ਕਿ ਸਾਨੂੰ ਪੁੱਤਰ ਚਾਹੀਦਾ। ਸੱਚੀ ਮੁੱਚੀ ਇਹਨੂੰ ਦਿਲੋਂ ਆਪਾਂ ਭੁਲਾ ਦਈਏ। ਰਾਜਨ ਕਿਉਂ ਕਹਿਣ ਕਿ ਅਸੀਂ ਗਏ ਸਾਂ ਪੁੱਤਰ ਕਾਮਨਾ ਲਈ, ਪਰ ਜਿਹੜੀ ਗੱਲ ਪੰਡਿਤ ਜੀ ਨੇ ਸੁਣਾਈ ਹੈ ਇੰਜ ਲੱਗਣ ਲੱਗ ਪਿਆ ਧਿਆਨ ਚ ਬੈਠ ਕੇ ਉਹ ਕਾਮਨਾ ਵੀ ਝੂਠੀ ਹੈ, ਆਪਾਂ ਬਾਲਾ ਪ੍ਰੀਤਮ ਨੂੰ ਕਿਉਂ ਨਾ ਸੱਦਣ ਲੱਗ ਪਈ। ਹੁਣ ਦੇਖੋ ਆਹ ਇੱਕ ਨੁਕਤਾ ਹੈ, ਧਿਆਨ ਚ ਬੈਠੇ ਨੇ, ਸਿਮਰਨ ਚ ਬੈਠੇ ਨੇ, ਬਾਲਾ ਪ੍ਰੀਤਮ ਤੋਂ ਪਹਿਲਾਂ ਇੱਕ ਵਾਸ਼ਨਾ ਆ ਜਾਂਦੀ ਹੈ ਪੁੱਤਰ ਦੀ, ਇੱਕ ਕਾਮਨਾ ਆ ਜਾਂਦੀ ਹੈ, ਇੱਕ ਮੰਗ ਫੁਰਨਾ ਆ ਜਾਂਦਾ ਕਿ ਪੁੱਤਰ ਚਾਹੀਦਾ ਹੈ। ਤੇ ਉਹਨਾਂ ਇੱਕੋ ਗੱਲ ਕਹੀ, ਆਪਾਂ ਪੁੱਤਰ ਲਈ ਨਾ ਸਦੀਏ, ਆਪਾਂ ਪਿਆਰੇ ਨੂੰ ਆਵਾਜ਼ ਉਹਦੀ ਖੁਸ਼ੀ ਵਾਸਤੇ ਮਾਰ ਕਿ ਤੁਸੀਂ ਆ ਜਾਓ, ਤੁਸੀਂ ਬਖਸ਼ਿਸ਼ ਕਰੋ। ਸੱਚਮੁੱਚ ਉਹ ਰਾਣੀ ਨੂੰ ਗੱਲ ਬੜੀ ਭਾ ਗਈ। ਦੂਜੇ ਦਿਨ ਧਿਆਨ ਚ ਬੈਠਦੇ ਨੇ, ਕਹਿੰਦੇ ਪੁੱਤਰ ਕਾਮਨਾ, ਪੁੱਤਰ ਵਾਸ਼ਨਾ ਤੂੰ ਖਹਿੜਾ ਛੱਡ, ਸਾਨੂੰ ਪੁੱਤਰ ਨਹੀਂ, ਸਾਨੂੰ ਬਾਲਾ ਪ੍ਰੀਤਮ ਜੀਵੰਤ ਠਾਕੁਰ ਚਾਹੀਦਾ ਹੈ। ਰੋਜ ਬਹਿੰਦੇ ਨੇ, ਅੰਦਰ ਪਵਿੱਤਰ ਹੋ ਗਿਆ। ਪੰਡਿਤ ਜੀ ਫੇਰੀ ਪਾਉਣ ਲੱਗ ਪਵੇ, ਆਉਣ ਲੱਗ ਪਏ, ਧਿਆਨ ਪੱਕਣ ਲੱਗ ਪਿਆ, ਸਿਮਰਨ ਚੱਲ ਗਿਆ, ਅੰਦਰ ਗੁਰੂ ਨੇ ਖੇਡ ਵਰਤਾਈ। ਪਹਿਲਾਂ ਜ਼ਬਾਨ ਨਾਲ ਕਹਿੰਦੇ ਸਨ, ਹੁਣ ਅੰਦਰ ਚੱਲਣ ਲੱਗ ਪਿਆ, ਰੋਮ ਰੋਮ ਵਿੱਚ ਚਰੜਾਰ ਛਿਲਣ ਲੱਗ ਪਈ, ਅੱਖਾਂ ਵਿੱਚੋਂ ਨੀਰ ਵਗਣ ਲੱਗ ਪਿਆ। ਅੱਗੇ ਸਿਰਫ ਕੁਝ ਸਮਾਂ ਬਹਿੰਦੇ ਸਨ, ਹੁਣ ਸਮਾਂ ਵੀ ਭੁੱਲਣ ਲੱਗ ਪਿਆ। ਮੈਂ ਉੱਥੇ ਅਰਜ਼ ਕੀਤੀ ਸੀ ਸਮਾਂ, ਇੱਥੇ ਮੈਂ ਫਿਰ ਸ਼ਬਦ ਕਹਿ ਦਿਆਂ, ਦੁੱਖ ਵਿੱਚ ਕੱਟਦਾ ਨਹੀਂ। ਬੜੇ ਯਤਨ ਕਰੀਏ, ਘੜੀ ਤਾਂ ਉਸ ਤਰ੍ਹਾਂ ਚੱਲਦੀ ਏ, ਪਰ ਇੰਜ ਲੱਗਦਾ ਅੱਜ ਰਾਤ ਕਿੰਨੀ ਵੱਡੀ ਹੋ ਗਈ। ਆਦਮੀ ਬਿਮਾਰ ਹੋਵੇ, ਵਾਰ ਵਾਰ ਘੜੀ ਵੱਲ ਦੇਖਦਾ, ਰਾਤ ਨਹੀਂ ਨਿਕਲਦੀ। ਕਿਸੇ ਪਿਆਰੇ ਦੇ ਮੌਤ ਦਾ ਸੁਨੇਹਾ ਆ ਜਾਏ, ਰਾਤ ਨਹੀਂ ਨਿਕਲਦੀ। ਦੁੱਖ ਦੀਆਂ ਰਾਤਾਂ ਵੱਡੀਆਂ ਹੋ ਜਾਂਦੀਆਂ ਨੇ, ਪਰ ਅਸਲ ਚ ਸਮਾਂ ਵੱਡਾ ਨਹੀਂ ਹੁੰਦਾ। ਬੰਦੇ ਦਾ ਅੰਦਰ ਜਿਹੜਾ ਉਹ ਸਮੇਂ ਨੂੰ ਉਦੋਂ ਜਰ ਨਹੀਂ ਸਕਦਾ। ਤੇ ਸੁੱਖ ਐਸਾ ਹੈ ਜਿਹਦੇ ਵਿੱਚ ਪਤਾ ਹੀ ਨਹੀਂ ਲੱਗਦਾ ਕਦੋਂ ਰਾਤ ਲੰਘ ਗਈ, ਕਦੋਂ ਸਮਾਂ ਲੰਘ ਗਿਆ। ਇਹੀ ਕਾਰਨ ਵਿਛੋੜੇ ਦਾ ਦੁੱਖ ਵੀ ਲੰਬੇਰਾ ਹੋ ਜਾਂਦਾ, ਸਮਾਂ ਲੰਮਾ ਹੋ ਜਾਂਦਾ। ਬਾਬਾ ਜੀ ਨੇ ਤੇ ਕਿਹਾ, ਕਹਿਣ ਲੱਗੇ, ਇੱਕ ਘੜੀ ਦਿਲਸ ਮੋਕੋ ਬਹੁਤ ਦਿਹਾਰੇ, ਮਨ ਨਾ ਰਹੇ ਕੈਸੇ ਮਿਲੂ ਪਿਆਰੇ, ਇੱਕ ਪਲ ਦਿਨਸ ਮੋਕੋ ਕਬੂ ਨਾ ਬਿਹਾਵੇ, ਦਰਸ਼ਨ ਕੀ ਮਨ ਆਸ ਕਨੇਰੀ, ਕੋਈ ਐਸਾ ਸੰਤ ਮੋਕੋ ਪਿਆ ਮਿਲਾਵੇ। ਚਾਰ ਪਹਿਰ ਚੌ ਜੁਗਾ ਸਮਾਨੇ ਏਡੀ ਵੱਡੇ ਹੋ ਗਏ, ਚਾਰ ਪਹਿਰ ਚਾਰ ਜੁਗਾਂ ਬਰਾਬਰ ਹੋ ਗਏ। ਰਹਿਣ ਭਈ ਤਬ ਅੰਤ ਨਾ ਜਾਣੇ, ਦੁੱਖ ਵਿੱਚ ਸਮਾਂ ਕੱਟਦਾ ਨਹੀਂ, ਸੁੱਖ ਵਿੱਚ ਪਤਾ ਨਹੀਂ ਲੱਗਦਾ ਕਦੋਂ ਨਿਕਲ ਗਿਆ। ਤੇ ਜਦੋਂ ਪਿਆਰੇ ਦੀ ਪ੍ਰੇਮਾ ਭਗਤੀ ਪੈਦਾ ਹੁੰਦੀ, ਉਦੋਂ ਸਮਾਂ ਖਤਮ ਹੀ ਹੋ ਜਾਂਦਾ, ਪਤਾ ਹੀ ਨਹੀਂ, ਨਾ ਜਾਣ ਦਾ ਨਾ ਆਉਣ ਦਾ। ਸੱਚਮੁੱਚ ਅੰਦਰ ਟਿਕਣ ਲੱਗ ਪਿਆ, ਅੰਦਰ ਬਿਰਹ ਦੀ ਕਾਂਗ ਉੱਠੀ, ਪ੍ਰੇਮਾ ਭਗਤੀ ਦੇ ਉਛਾਲੇ ਉੱਠੇ, ਤਰੰਗਾਂ ਉੱਠੀਆਂ, ਇੱਕੋ ਆਵਾਜ਼ ਆਉਣ ਲੱਗੀ, ਸਿਰ ਬਾਲਾ ਪ੍ਰੀਤਮ, ਬਾਲਾ ਪ੍ਰੀਤਮ। ਭਾਈ ਸਾਹਿਬ ਨੇ ਬੜਾ ਸੋਹਣਾ ਪ੍ਰਸੰਗ ਲਿਖਿਆ ਤੇ ਭਾਈ ਵੀਰ ਸਿੰਘ ਜੀ ਗੁਣਾ ਨੇ, ਕਹਿਣ ਲੱਗੇ, ਖਿੱਦੂ ਨੂੰ ਖੂੰਡੀ ਜ਼ੋਰ ਦੀ ਵੱਜੀ, ਥੜਾ ਕਰਕੇ ਬੂਹਾ ਖੁੱਲਾ ਸੀ, ਹਰਿਮੰਦਰ ਗਲੀ ਵਿੱਚ ਖੋਲ ਖੇਡਦੇ ਚੋਜੀ ਪ੍ਰੀਤਮ, ਖਿੱਦੂ ਅੰਦਰ ਚਲਾ ਗਿਆ ਤੇ ਹਜ਼ੂਰ ਪਿੱਛੇ ਚਲੇ ਗਏ। ਖੂੰਡੀ ਮਾਰੀ ਜਾਣ ਖਿੱਦੂ ਨੂੰ ਦੇਖਿਆ, ਸਾਹਮਣੇ ਰਾਣੀ ਬੈਠੀ ਹੈ, ਬਾਲਾ ਪ੍ਰੀਤਮ ਗੋਦ ਚਲੇ ਗਏ, ਨੇਤਰ ਉਹਦੇ ਬੰਦ ਸਨ। ਧਿਆਨ ਹੈ, ਸਿਮਰਨ ਹੈ, ਪੁਕਾਰ ਹੈ, ਤਾਂ ਦਾਤ ਮਿਲੀ, ਨੇਤਰ ਬੰਦ ਨੇ। ਖੁੰਡੀ ਪਰਾਂ ਛੱਟ ਕੇ ਗਲਵੱਕੜੀ ਪਾ ਕੇ ਕੰਨ ਕੋਲ ਜਾ ਕੇ ਕਹਿੰਦੇ ਨੇ, ਮਾਂ। ਬਸ ਅੱਜ ਮਾਂ ਸ਼ਬਦ ਕਿਹਾ, ਅੰਦਰ ਦੀ ਤ੍ਰਿਪਤੀ ਹੋ ਗਈ, ਨੇਤਰ ਖੁੱਲੇ, ਬਾਲਾ ਪ੍ਰੀਤਮ ਗੋਦ ਵਿੱਚ ਨੇ, ਫਤਿਹ ਚੰਦ ਮੈਣੀ ਕੋਲ। ਰਾਣੀ ਨੇ ਯਤਨ ਕੀਤਾ ਕਿ ਹਜ਼ੂਰ ਦੇ ਚਰਨਾਂ ਨੂੰ ਪਕੜਨ ਦਾ, ਪਰ ਬਾਲਾ ਪ੍ਰੀਤਮ ਨੇ ਚਰਨਾਂ ਪਕੜਨ ਦਿੱਤੇ। ਫਿਰ ਆਵਾਜ਼ ਦਿੱਤੀ, ਮਾਂ। ਪੂਰੇ ਦਾ ਪੂਰਾ ਬ੍ਰਹਿਮੰਡ ਗੂੰਜ ਉੱਠਿਆ, ਮਾਂ। ਤੇ ਪਿਆਰੇ, ਜਿਹੜੀ ਮਾਂ ਇੱਕ ਔਰਤ ਪੁੱਤਰ ਵਾਸ਼ਨਾ ਰੱਖ ਕੇ ਸਿਰਫ ਇੱਕ ਰਾਜ ਭਾਗ ਦੇ ਉੱਤਰਾਧਿਕਾਰੀ ਨੂੰ ਮੰਗਦੀ ਪਈ ਹੈ, ਉਹ ਵੀ ਦੁਨਿਆਵੀ, ਉਹਦੀ ਗੋਦ ਵਿੱਚ ਉਹ ਆ ਕੇ ਬਹਿ ਜਾਏ ਜਿਹਨੂੰ ਅਕਾਲ ਨੇ ਸੁੱਤ ਬਣਾ ਕੇ ਭੇਜਿਆ, ਉਹਦੀ ਗੋਦ ਕਿੱਦੀ ਕੁਭਾਗਾਂ ਵਾਲੀ ਹੋ ਗਈ। ਜਿਹਨੂੰ ਵਾਹਿਗੁਰੂ ਕਹਿ ਰਹੇ ਨੇ, ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਜਿਹੜਾ ਮਾਂ ਗੁਜਰੀ ਦਾ ਸੁੱਤ ਹੈ, ਗੁਰੂ ਤੇਗ ਬਹਾਦਰ ਜੀ ਦਾ ਸੁੱਤ ਹੈ, ਉਹ ਸੁੱਤ ਉਸ ਰਾਣੀ ਦੀ ਗੋਦ ਵਿਚ ਬੈਠ ਕੇ ਕਹਿਣ ਮਾਂ ਨੇਤਰ ਖੁੱਲੇ ਤੇ ਅਗਲਾ ਸ਼ਬਦ ਕਿਹਾ ਜੀ ਬਹੁਤ ਭੁੱਖ ਲੱਗੀ ਏ ਜੋ ਕੁਝ ਹੈ ਸ਼ਿਕਾ ਦੇ ਉਸ ਸਾਰੇ ਜਾਣ ਨੇ ਸ਼ਿਕਾਇਆ ਕੈਸੀ ਅਵਸਥਾ ਬਣ ਗਈ ਉਹ ਪ੍ਰੇਮ ਦੀ ਉਥੇ ਭਾਈ ਸਾਹਿਬ ਕਹਿੰਦੇ ਨੇ ਉਹ ਪੂਰੇ ਦਾ ਪੂਰਾ ਦਿਨ ਕੀ ਪਤਾ ਹੀ ਨੀ ਕਦੋਂ ਲੰਘ ਗਿਆ ਸਮਝ ਹੀ ਨਾ ਪਈ ਸਮੇਂ ਦੀ ਕਿਉਂਕਿ ਉਹ ਜੀ ਅਕਹਿ ਖੇਡ ਵਾਪਰੀ ਜਾਂ ਮਾਂ ਸ਼ਬਦ ਗੂੰਜੇ ਤੇ ਜਾਂ ਤੂੰ ਹੀ ਸ਼ਬਦ ਗੂੰਜੇ ਇਹ ਹੈ ਪ੍ਰੇਮਾ ਭਗਤੀ ਤੇ ਨਾਲ ਜੀ ਰਾਣੀ ਨੇ ਨੀ ਕਿਹਾ ਮੈਨੂੰ ਪੁੱਤਰ ਦਾਸੀ ਨੇ ਕਹਿ ਦਿੱਤਾ ਕਿ ਬਾਲਾ ਪ੍ਰੀਤਮ ਜੀ ਪੰਡਿਤ ਸ਼ਿਵ ਦੱਤ ਕੋਲ ਆ ਗਏ ਰਾਣੀ ਨੂੰ ਪੁੱਤਰ ਚਾਹੀਦਾ ਕਹਿਣ ਲੱਗੇ ਇਹਨਾਂ ਦੇ ਮੰਗਣ ਤੋਂ ਵੀ ਨਹੀਂ ਤਾਂ ਦੇ ਦਿੱਤਾ ਕਹਿਣ ਲੱਗੇ ਕੀ ਕਹਿੰਦੇ ਨੇ ਸਾਡੀ ਮਾਂ ਤੇ ਸੀ ਇਹਦੇ ਪੁੱਤਰ ਮੈਂ ਤੇਰਾ ਪੁੱਤਰ ਮੇਰਾ ਖਿਆਲ ਹੈ ਵਾਸਨਾ ਰਹਿੰਦੀ ਤੇ ਸ਼ਹਿਦ ਦੇ ਪਿਆਰ ਨਾ ਮਿਲਦਾ ਪੁੱਤਰ ਦੀ ਕਾਮਨਾ ਰਹਿੰਦੀ ਤੇ ਸ਼ਹਿਦ ਦੇ ਗਲਵਕੜੀ ਨਾ ਮਿਲਦੀ ਪੁੱਤਰ ਦੀ ਕਾਮਨਾ ਰਹਿੰਦੀ ਤੇ ਹੋ ਸਕਦਾ ਹੈ ਕਿ ਮਰਿਆਦਾ ਅਧੀਨ ਰਾਣੀ ਬਾਲਾ ਪ੍ਰੀਤਮ ਦੇ ਚਰਨਾਂ ਝੁਕਦੀ ਪਰ ਜਦੋਂ ਕਾਮਨਾ ਖਤਮ ਹੋ ਗਈ ਨਿਰੋਲ ਪ੍ਰੇਮ ਰਹਿ ਗਿਆ ਉਦੋਂ ਬਾਲਾ ਪ੍ਰੀਤਮ ਨੇ ਮਾਂ ਸਮਝ ਕੇ ਗਲਵਕੜੀ ਪਾ ਦਿੱਤੀ ਤੇ ਜੇ ਕਹੋ ਨੇ ਕਿ ਬਾਲਾ ਪ੍ਰੀਤਮ ਉਹ ਬੜੀ ਵਸੀਲ ਵਿਚਾਰੇ ਹੈ ਕਿ ਮਾਵਾਂ ਦੋ ਤੇ ਪੁੱਤਰ ਇੱਕ ਕਹਿਣ ਲੱਗੇ ਅੱਖਾਂ ਦੋ ਜੋਤ ਇੱਕ ਹੈ ਦੋ ਅੱਖਾਂ ਨੇ ਪਰ ਜੋਤਾਂ ਦੋ ਨਹੀਂ ਕਿਵੇਂ ਖੇਲੋਗੇ ਦਿਨੇ ਤੁਹਾਡੇ ਕੋਲ ਸ਼ਾਮ ਨੂੰ ਮਾਂ ਕੋਲ ਮਾਤਾ ਗੁਜਰੀ ਵੱਲ ਇਸ਼ਾਰਾ ਕੀਤਾ ਭਾਈ ਸਾਹਿਬ ਜੀ ਨੇ ਗੱਲ ਲਿਖੀ ਏ ਤੇ ਤਖ਼ਤ ਤੇ ਹੈ ਵੀ ਇਸ ਤਰ੍ਹਾਂ ਅਸੀਂ ਆਮ ਤੌਰ ਤੇ ਗੁਰੂ ਘਰਾਂ ਚ ਉਥੇ ਸੂਰਜ ਅਸਤ ਹੁੰਦਾ ਤੇ ਰਹਿਰਾ ਸਾਹਿਬ ਦਾ ਪਾਠ ਹੁੰਦਾ ਉਥੇ ਥੋੜੀ ਜੀ ਹਨੇਰਾ ਪੈ ਜਾਏ ਉਦੋਂ ਰਹਿਰਾ ਸਾਹਿਬ ਦਾ ਪਾਠ ਸ਼ੁਰੂ ਹੁੰਦਾ ਕਿਉਂਕਿ ਬਾਲਾ ਪ੍ਰੀਤਮ ਖੇਡਦਿਆਂ ਉਥੇ ਚੋਜ ਵਰਤਾਉਂਦਿਆਂ ਥੋੜਾ ਜਿਹਾ ਦੇਰੀ ਨਾਲ ਘਰ ਪਹੁੰਚਦੇ ਸਨ ਤੇ ਸਾਰੇ ਪਰਿਵਾਰ ਦੇ ਜੀ ਰਾਣੀ ਸਮੇਤ ਉਥੇ ਬੈਠ ਕੇ ਰਹਿਰਾ ਸਾਹਿਬ ਦਾ ਪਾਠ ਕਰਦੇ ਸਨ ਉਥੋਂ ਦੇ ਦਰਸ਼ਨ ਕੀਤੇ ਆਪ ਜੀ ਵਿੱਚੋਂ ਕਈਆਂ ਨੇ ਕੀਤੇ ਨੇ ਉਹਨਾਂ ਨੇ ਉਹ ਪਲੰਘ ਖਾਸ ਕਰਕੇ ਥੰਮ ਤੇ ਇੱਕ ਚੁਗਾਟ ਦਰਵਾਜ਼ਾ ਉਹ ਸਾਂਭ ਕੇ ਰੱਖਿਆ ਲੱਗਾ ਹੈ ਤੇ ਉੱਥੇ ਜਿਹੜੇ ਸੇਵਾ ਕਰ ਰਹੇ ਸਨ ਜੇ ਪੁੱਛਿਆ ਕਹਿਣ ਲੱਗੇ ਥੰਮ ਬਿਲਕੁਲ ਨਹੀਂ ਛੇੜਨੇ ਭਾਵੇਂ ਕੋਈ ਸੋਨੇ ਵਿੱਚ ਇਮਾਰਤ ਮਰਦਾ ਕਿਉਂ ਕਹਿਣ ਲੱਗੇ ਇਹਨਾਂ ਥੰਮਾਂ ਦੇ ਚਾਰ ਚ ਮੇਰੇ ਸਾਡੇ ਬਾਲਾ ਪ੍ਰੀਤਮ ਹੱਥ ਲਾ ਕੇ ਘੁੰਮਦੇ ਹੁੰਦੇ ਸਨ ਹੁਣ ਇਹ ਜਿਹੜੀ ਗੱਲ ਹੈ ਆਮ ਬੰਦਾ ਟੋਕਰੀ ਢੋਣ ਵਾਲਾ ਕਹਿੰਦਾ ਮਨ ਨੇ ਕਿਹਾ ਕਿ ਕੀ ਵਿਆਖਿਆ ਕਰੇਗਾ ਇਹਨੂੰ ਕਿਹਦੇ ਨਾਲ ਆਪਾਂ ਜੋੜਾਂਗੇ ਬਾਲਾ ਪ੍ਰੀਤਮ ਜਦੋਂ ਤੁਰੇ ਨੇ ਬਸ ਇੱਕੋ ਬੇਨਤੀ ਕਰਕੇ ਅੱਗੇ ਤੁਰਨਾ ਬਾਣੀ ਦੇ ਪ੍ਰਮਾਣਾਂ ਵਿੱਚੋਂ ਭਗਤ ਧੰਨਾ ਜੀ ਕਹਿੰਦੇ ਨੇ ਦੇਖੋ ਮੇਰੇ ਅੰਦਰ ਪ੍ਰੇਮ ਭਗਤ ਮੈਂ ਮਾਨ ਲਈ ਪ੍ਰੇਮਾ ਭਗਤੀ ਪੈਦਾ ਹੋ ਗਈ ਹਜ਼ੂਰ ਤੁਰੇ ਨੇ ਪਟਨਾ ਸਾਹਿਬ ਤੋਂ ਤੇ ਰਾਣੀ ਨੇ ਕਿਹਾ ਸੀ ਆਪ ਜੀ ਨੇ ਮਾਂ ਕਿਹਾ ਤੁਰ ਚੱਲੇ ਹੋ ਕਹਿਣ ਲੱਗੇ ਮਾਂ ਰੋਜ ਜੋ ਸ਼ਿਕਾਨੀ ਏ ਤਿਆਰ ਕਰਕੇ ਰੱਖੀ ਤੇਰੇ ਨਾਲ ਬਚਨ ਕੀਤਾ ਤੈਨੂੰ ਰੋਜ ਵਿਦਾਰ ਹੋਇਆ ਕਰਨਗੇ ਇਹ ਕੱਲ ਵੀ ਇੱਥੇ ਮੈਂ ਅਰਜ਼ ਕੀਤੀ ਸੀ ਹੁਣ ਕਈ ਬੰਦੇ ਕਹਿਣਗੇ ਵੀ ਇਹ ਕਿਹੜੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੈ ਪ੍ਰੇਮਾ ਭਗਤੀ ਚੇਤੇ ਰੱਖਿਓ ਜਮਾਤੀ ਨਹੀਂ ਇਹ ਜਾਤੀ ਹੈ ਫਿਰ ਬੇਨਤੀ ਸਮਝਿਓ ਜਮਾਤੀ ਨਹੀਂ ਠੀਕ ਹੈ ਜਮਾਤ ਵਿੱਚ ਬੈਠ ਕੇ ਉਤਸ਼ਾਹ ਪੈਦਾ ਹੋ ਜਾਂਦਾ ਹੈ ਇਹ ਜਾਤੀ ਹੈ ਅੱਜ ਵੀ ਹਰਿਮੰਦਰ ਗਲੀ ਜਦੋਂ ਲੰਘੀਦਾ ਚਾਹ ਚਪੇਰੇ ਛੋਲਿਆਂ ਦੀਆਂ ਉਹਨਾਂ ਨੇ ਚਣਿਆਂ ਦੀ ਛੋਟੇ ਛੋਟੇ ਲਿਫਾਫੇ ਰੱਖੇ ਨੇ ਤੇ ਮਨ ਚ ਆਉਂਦਾ ਗੱਲ ਚਣਿਆਂ ਦੀ ਨਹੀਂ ਸਿਰਫ ਇੱਕ ਨੇ ਪ੍ਰੇਮ ਕੀਤਾ ਤੇ ਜਿਸ ਚੀਜ਼ ਨੂੰ ਪਕੜ ਕੇ ਪ੍ਰੇਮ ਕੀਤਾ ਉਹ ਚੀਜ਼ ਵੀ ਸਦਾ ਲਈ ਉੱਥੇ ਅਮਰ ਹੋ ਗਈ ਹਜ਼ੂਰ ਨੇ ਤੁਰ ਲੱਗਿਆ ਜਦੋਂ ਰਾਣੀ ਨੇ ਕਿਹਾ ਆਪ ਚੱਲੇ ਆਪਣੇ ਹੱਥਾਂ ਨਾਲ ਇੱਕ ਬੂਟਾ ਲਾਇਆ ਉਹਨੂੰ ਕਰੋਨ ਦਾ ਬੂਟਾ ਕਹਿੰਦੇ ਨੇ ਅੱਜ ਵੀ ਦਰਸ਼ਨ ਕਰੋ ਉਹ ਕਰੋਨ ਦਾ ਬੂਟਾ ਉੱਥੇ ਲੱਗਾ ਤੇ 12 ਮਹੀਨੇ ਉਹਦੇ ਤੇ ਕਦੀ ਪੱਤ ਝੜਦੀ ਹੁੰਦੀ ਉਸੇ ਤਰ੍ਹਾਂ ਹਰੇ ਦਾ ਹਰਾ ਕਿਸੇ ਨੇ ਉਹਦੀ ਇੱਕ ਟਾਣੀ ਵੀ ਛੇੜੀ ਨਹੀਂ ਇੱਕੋ ਗੱਲ ਕਿ ਲੈ ਮਾਂ ਆ ਆਪਣੇ ਹੱਥਾਂ ਨਾਲ ਇੱਕ ਪੇਡਾ ਲਾ ਚੱਲਿਆ ਇਹੀ ਸ਼ਬਦ ਸਨ ਇਹਦੇ ਤੇ ਕਦੀ ਸੋਕਾ ਨਹੀਂ ਪਏਗਾ ਪ੍ਰੇਮਾ ਭਗਤੀ ਨੂੰ ਸੋਕਾ ਨਹੀਂ ਹੁੰਦਾ ਗੱਲ ਛੋਲਿਆਂ ਦੀ ਗੱਲ ਮਾਂ ਦੀ ਕੁੱਖ ਦੀ ਨਹੀਂ ਇਸ ਅੰਤਰੀ ਭਾਵ ਦੀ ਤਰੰਗ ਨੂੰ ਜਾਂ ਇਸ ਅੰਦਰ ਦੀ ਰਮਜ ਨੂੰ ਸਮਝੀਏ ਗੁਰਮੁਖੋ ਜਿੱਥੇ ਪ੍ਰੇਮ ਆ ਜਾਂਦਾ ਪ੍ਰੇਮਾ ਭਗਤੀ ਆ ਜਾਂਦੀ ਹੈ ਉੱਥੇ ਸੰਸਾਰ ਦੀ ਜਿਤਨੀ ਵੀ ਅਕਲ ਸਮਝ ਉਹ ਬਿਲਕੁਲ ਛੋਟੀ ਪ੍ਰਤੀਤ ਹੁੰਦੀ ਏ। ਪ੍ਰੇਮਾ ਭਗਤੀ ਕਰਨ ਵਾਲਿਆਂ ਨੇ ਕਿਹਾ ਸੀ ਜਿਹੜੇ ਪ੍ਰੇਮਾ ਭਗਤੀ ਕਰਦੇ ਨੇ ਇਕੱਲੇ ਜ਼ਬਾਨ ਤੱਕ ਸੀਮਤ ਥੋੜਾ ਨੇ, ਪੂਰੇ ਦਾ ਪੂਰਾ ਬਦਨ ਹੀ ਪ੍ਰੇਮਾ ਭਗਤੀ ਵੀ ਜੁੜ ਗਿਆ। ਚਿੱਤ ਸਿਮਰਨ ਕਰੂੰ ਨੈਣ ਅਵਲੋਕਨੋ, ਸਰਵਣ ਬਾਣੀ ਸੁਜਸ ਪੂਰ ਰਾਖੋ, ਮਨਸੋ ਮਦਕਰ ਕਰੂੰ ਚਰਨ ਹਿਰਦੈ ਧਰੂੰ, ਰਸਨ ਅੰਮ੍ਰਿਤ ਰਾਮ ਨਾਮ ਪਾਥੂੰ। ਅਰਥ ਅਸੀਂ ਕਰਦੇ ਹਾਂ ਕਿ ਬੜੇ ਸੌਖੇ, ਕੋਈ ਸਰੀਰ ਦਾ ਅੰਗ ਰਹਿ ਗਿਆ ਬਾਕੀ ਜਿਹਦੇ ਅੰਦਰ ਪ੍ਰੇਮ ਦੀ ਲਹਿਰ ਨਹੀਂ ਦੌੜਦੀ ਪਈ। ਚਿੱਤ ਸਿਮਰਨ ਕਰੂੰ, ਮੈਂ ਚਿੱਤ ਕਰਕੇ ਪਰਮਾਤਮਾ ਦਾ ਸਿਮਰਨ ਕਰਾਂ। ਨੈਣ ਅਵਲੋਕਨੋ, ਕੱਲ ਵੀ ਅਰਥ ਕੀਤੀ ਸੀ, ਅੱਖਾਂ ਨਾਲ ਵੀ ਤੈਨੂੰ ਦੇਖਾਂ, ਚਿੱਤ ਕਰਕੇ ਸਿਮਰਨ ਕਰਾਂ, ਅੱਖਾਂ ਨਾਲ ਦੇਖਾਂ, ਕੰਨਾਂ ਵਿੱਚ ਤੇਰੀ ਬਾਣੀ ਵਸ ਜਾਏ, ਰਸਨਾ ਤੋਂ ਤੇਰੇ ਅੰਮ੍ਰਿਤ ਬੋਲ ਬੋਲਾਂ, ਮਨ ਮੇਰਾ ਭਵਰਾ ਬਣ ਜਾਏ। ਤੇ ਜਿਵੇਂ ਭਵਰਾ ਕਮਲ ਦੇ ਫੁੱਲ ਵਿੱਚ ਬੈਠਾ ਉੱਡਣਾ ਵੀ ਭੁੱਲ ਜਾਂਦਾ ਹੈ, ਇਹੋ ਜੀ ਕਿਰਪਾ ਕਰਦੇ ਪ੍ਰੀਤੀ, ਤੈਨੂੰ ਗਾਉਂਦਿਆਂ ਗਾਉਂਦਿਆਂ ਦੁਨੀਆਦਾਰੀ ਦਾ ਉੱਡਣਾ ਵੀ ਭੁੱਲ ਜਾ। ਮੁਕੰਮਲ ਦਾ ਪੂਰਾ ਸਰੀਰ ਹੈ ਕਿ ਕੱਲੀ ਇਹ ਨਹੀਂ ਵੀ ਦੋ ਘੜੀਆਂ ਜ਼ਬਾਨ ਨਾਲ ਸਿਮਰਨ ਕੀਤਾ, ਸ਼ਬਦ ਗਾਇਆ ਜਾਂ ਸ਼ਬਦ ਪੜਿਆ, ਕਿੱਡਾ ਵੱਡਾ ਪੂਰਾ ਸਰੀਰ ਹੀ ਪ੍ਰੇਮ ਬਣ ਗਿਆ। ਚਿੱਤ ਸਿਮਰਨ ਕਰੂੰ ਨੈਣ ਅਵਲੋਕ ਨੂੰ, ਸਰਵਣ ਬਾਣੀ ਸੁਜਸ ਪੂਰ ਰਾਖੂੰ, ਮਨਸੋ ਮਦਕੁਰ ਕਰੂੰ ਚਰਨ ਕਿਰਦੈ ਧਰੂੰ, ਰਸਨ ਅੰਮ੍ਰਿਤ ਰਾਮ ਨਾਮ ਪਾਖੂੰ। ਮੇਰੀ ਪ੍ਰੀਤ ਗੋਬਿੰਦ ਸਿੰਘ ਜਿਨ ਕਾ ਹੈ ਪ੍ਰੇਮਾ ਭਗਤੀ, ਮਤਾ ਮੇਰੀ ਪ੍ਰੀਤ, ਮਤਾ ਮੇਰਾ ਪਿਆਰ, ਪਿਆਰੇ ਦੇ ਨਾਲੋਂ ਘੱਟ ਨਾ ਜਾਏ। ਮੇਰੀ ਪ੍ਰੀਤ ਗੋਬਿੰਦ ਸਿੰਘ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ, ਆਪਣੀ ਜਿੰਦ ਦੇ ਬਦਲੇ ਪ੍ਰੇਮਾ ਭਗਤੀ ਲਈ। ਦੂਸਰਾ ਵਚਨ ਭਗਤ ਸਾਹਿਬ ਦੇ ਲੈ ਲਈਏ, ਦੇਖੋ ਉਹਨਾਂ ਦੇ ਪ੍ਰੇਮਾ ਭਗਤੀ ਦੀਆਂ ਗੱਲਾਂ। ਤੇ ਚਾਹੀਦਾ ਵੀ ਇਹ ਜਦੋਂ ਸ਼ਬਦ ਪੜਾਂਗੇ ਨਾ, ਭਾਈ ਸਾਹਿਬ ਉਹਨਾਂ ਕੀਰਤਨ ਕੀਤਾ, ਰੋਜ਼ਮਰਾ ਲੋੜਾਂ ਦੀ ਗੱਲ ਭਗਤ ਜੀ ਨੇ ਕੀਤੀ। ਦੇਖੋ ਜਿੱਥੇ ਮੰਗਣ ਦੀ ਗੱਲ ਆਈ ਉਹਨਾਂ ਸੰਕੋਚਿਆ ਨਹੀਂ, ਆਉਣ ਵਾਲੇ ਦਿਨਾਂ ਚ ਅਸੀਂ ਜਿੱਥੇ ਜਾਵਾਂਗੇ ਜ਼ਰੂਰ ਵਾਚਾਂਗੇ ਸਨੋਜੇ ਖਾਸ ਕਰਕੇ। ਤੇ ਇੱਕ ਪਾਸੇ ਉਹ ਬੰਦੇ ਨੂੰ ਕਹਿੰਦੇ ਨੇ ਕਿਉਂ ਡੋਲੀ ਜਾਂਦੇ, ਤੈਨੂੰ ਪਤਾ ਨੀ ਪ੍ਰਮਾਤਮਾ ਬਿਨਾਂ ਮੰਗਣ ਤੋਂ ਸਭ ਕੁਝ ਦੇਈ ਜਾਂਦਾ। ਚਿਤ ਚੇਤਸ ਕੀ ਨੀ ਦਇਆਲ ਦਮੋਦਰ ਬਿਬੈ ਨਾ ਜਾਣਸ ਕੋਈ, ਜੇ ਤਾਵੇਂ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ ਕੋਈ, ਜਨਮੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰੱਖ ਹੈ ਐਸਾ ਖਸਮ ਹਮਾਰਾ। ਜਿੱਥੇ ਵਿਸ਼ਵਾਸ ਇੰਨਾ ਭਰੋਸਾ, ਹੁਣ ਇਹ ਸ਼ਬਦ ਜੋ ਪੜਿਆ, ਜੇ ਕੋਈ ਕਹਿ ਜੀ ਦੇਖੋ ਇਹ ਮੰਗਣ ਦੀ ਗੱਲ ਕਹਿ ਗਈ, ਨਹੀਂ ਭਾਈ, ਜਿੱਥੇ ਪੂਰਨ ਵਿਸ਼ਵਾਸ ਦੀ ਗੱਲ ਕਹੀ ਉੱਥੇ ਕਿਆ ਡੋਲ ਨਾ, ਸਭ ਕੁਝ ਦੇਣ ਵਾਲਾ ਪ੍ਰਮਾਤਮਾ ਹੈ, ਤੇ ਜਿੱਥੇ ਲੋੜ ਪੈ ਗਈ ਉੱਥੇ ਥੋੜਾ ਕਿਆ ਮੈਂ ਜ਼ਬਾਨ ਬੰਦ ਕਰ ਦਿੱਤੀ। ਕਹਿੰਦੇ ਨੇ ਆਖਿਰ ਸਾਡਾ ਤੇਰੇ ਤੋਂ ਬਿਨਾਂ ਕਿਹੜਾ, ਸਾ ਮੰਗਣਾ ਵੀ ਤਾਂ ਤੇਰੇ ਤੋਂ ਹੈ ਨਾ। ਉਹ ਪ੍ਰੇਮਾ ਭਗਤੀ ਦੀ ਖੇਡ ਹੈ ਦੋਨਾਂ ਪਾਸੇ। ਭਗਤ ਰਵਿਦਾਸ ਸਾਹਿਬ ਉਹ ਜਦੋਂ ਪ੍ਰੇਮਾ ਭਗਤੀ ਦੀ ਗੱਲ, ਇਹ ਸਾਰੇ ਮਹਾਂਪੁਰਖਾਂ ਨੇ ਪ੍ਰੇਮ ਹੀ ਕੀਤਾ, ਉਹਨੂੰ ਭਾਵ ਨਾਲ ਪੁਕਾਰਿਆ, ਉਹਨਾਂ ਦੇ ਬਚਨ ਇੱਕ ਦੋ ਸੀ ਸ਼ਬਦ ਉਹਨਾਂ ਦਾ ਅੱਜ ਹੋਰ ਲੈ ਲਈਏ। ਪ੍ਰੇਮਾ ਭਗਤੀ ਦੇ ਮੁਤਲਕ ਉਹਨਾਂ ਦਾ ਉਹ ਸ਼ਬਦ ਕਿ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਪ੍ਰਮਾਣ ਤੁਹਾਨੂੰ ਸਭ ਨੂੰ ਪਤਾ ਵੀ ਜਿਹੜੇ ਚਾਰ ਪੰਜ ਇੱਥੇ ਉਦਾਹਰਨ ਹੈ, ਪਰ ਗੱਲ ਇਹ ਵੀ ਸਮਝਣ ਵਾਲੀ ਕਿ ਪ੍ਰੇਮਾ ਭਗਤੀ ਦੇ ਵਿੱਚ ਬਹਾਨਾ ਹੋਈ ਨਹੀਂ, ਪ੍ਰੇਮਾ ਭਗਤੀ ਵਿੱਚ ਅਸੰਭਵ ਸ਼ਬਦ ਨਹੀਂ, ਪ੍ਰੇਮਾ ਭਗਤੀ ਵਿੱਚ ਮਜਬੂਰੀ ਸ਼ਬਦ ਨਹੀਂ, ਪ੍ਰੇਮਾ ਭਗਤੀ ਭਗਤੀ ਵਿੱਚ ਰੁਕਾਵਟ ਨਾਂ ਦੀ ਕੋਈ ਚੀਜ਼ ਨਹੀਂ। ਉੱਥੇ ਭਗਤ ਜੀ ਨੇ ਦੇਖੋ ਪ੍ਰਭੂ ਨੂੰ ਪਿਆਰ ਕਰਦਿਆਂ ਆਪਣੇ ਆਪ ਹੀ ਗੱਲਾਂ ਕਰੀ ਗਏ, ਉਹਨਾਂ ਨਾਲ ਕਹਿਣ ਲੱਗੇ ਕੋਈ ਬਹਾਨਾ ਨਹੀਂ ਮੈਂ ਤੈਨੂੰ ਪਿਆਰ ਕਰਨਾ। ਕਹਿਣ ਲੱਗੇ ਜੇ ਇਹ ਸ਼ਕਲਾਂ ਵੀ ਤੇਰੀਆਂ ਬਣ ਜਾਣ ਤਾਂ ਵੀ ਕੋਈ ਰੁਕਾਵਟ ਨਹੀਂ, ਤੂੰ ਉਸ ਤਰ੍ਹਾਂ ਬਣੀ ਅਸੀਂ ਉਸ ਤਰ੍ਹਾਂ ਪਿਆਰ ਕਰ ਲਾਂ, ਰੁਕਾਵਟ ਨਹੀਂ ਪ੍ਰੇਮਾ ਭਗਤੀ ਚ। ਉਹ ਬਚਨ ਹੈ ਕਿ ਜੋ ਤੁਮ ਗਿਰਵਰ ਪ੍ਰੇਮ ਭਗਤ ਮਾਨੀ, ਤੂੰ ਪਹਾੜ ਬਣ। ਤੇ ਕਹਿਣ ਲੱਗੇ ਕੋਈ ਕਹੇਗਾ ਪਹਾੜ ਉੱਚਾ ਬੜਾ, ਕਹਿਣ ਲੱਗੇ ਮੋਰ ਪਹਾੜ ਨੂੰ ਵੇਖ ਕੇ ਖੁਸ਼ ਹੋਈ ਜਾਂਦਾ, ਤੂੰ ਪਹਾੜ ਬਣ ਤੇ ਅਸੀਂ ਤੈਨੂੰ ਮੋਰ ਬਣ ਕੇ ਪਿਆਰ ਕਰਨਾ। ਰੁਕਾਵਟ ਨੇ ਚੇਂਜ ਹੀ ਕਰਨਾ ਹੈ, ਕਿਹੜੀ ਥਾਂ ਜਿੱਥੇ ਪ੍ਰੇਮ ਨੇ ਤੂੰ ਕਿਸੇ ਰੂਪ ਚ ਆ। ਗੁਰਬਾਣੀ ਨੇ ਤੇਥੋਂ ਤੱਕ ਕਿਹਾ ਕਿ ਮਾਲਕਾ ਮੈਨੂੰ ਖਿਮਾ ਕਰੋ ਜਿਹੜੇ ਸ਼ਬਦ ਕਹਿਣ ਲੱਗਾ, ਕਿ ਜੇ ਇੱਕ ਵੈਸ਼ਿਆ ਦੇ ਦਰ ਤੇ ਤੁਰਿਆ ਫਿਰਦਾ, ਵਿਸ਼ੇ ਵੀ ਉਹ ਤੇ ਖਿੱਚ ਕਰਕੇ ਤੁਰਿਆ ਫਿਰਦਾ, ਜਿਵੇਂ ਉਹ ਤੁਰਿਆ ਜਾਂਦਾ ਕੋਈ ਰੁਕਾਵਟ ਨਹੀਂ, ਤੂੰ ਕਿਤੇ ਵੀ ਆ ਸੀ ਤੈਨੂੰ ਮਿਲਣ ਵਾਸਤੇ ਪਹੁੰਚਾ। ਜੈਸੀ ਬਿਖੈ ਗੇਤ ਪਰ ਨਾਰੀ ਐਸੀ ਨਾਮੇ ਪ੍ਰੀਤ ਮੁਰਾਰੀ। ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਹਮ ਭੈ ਹੈ ਚਕੋਰਾ, ਜੋ ਤੁਮ ਦੀਵਰਾ ਤੋ ਹਮ ਬਾਤੀ, ਜੋ ਤੁਮ ਤੀਰਤ ਤੋ ਹਮ ਜਾਤੀ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਹੁਣ ਇਹ ਪ੍ਰਮਾਣ ਸੌਖੇ ਸਾਰੇ ਸੀ ਪੜ੍ਹਨੇ, ਪਰ ਇਹ ਪ੍ਰਮਾਣ ਕਹਿ ਰਹੇ ਨੇ ਬਹਾਨਾ ਕੋਈ ਨੀ ਚੱਲਦਾ ਪ੍ਰੇਮਾ ਭਗਤੀ ਚ। ਪਹਾੜ ਹੈ ਤੇ ਮੋਰ ਹੈ, ਤੀਰਥ ਹੈ ਤੇ ਯਾਤਰੀ ਹੈ, ਦੀਵਾ ਹੈ ਤੇ ਬੱਤੀ ਹੈ, ਚੰਦਰਮਾ ਹੈ ਤੇ ਚਕੋਰ ਹੈ। ਜਿਹੜਾ ਪ੍ਰੇਮ ਹੈ ਪ੍ਰੇਮਾ ਭਗਤੀ ਹੈ ਉਹਨੂੰ ਚ ਮਾਨ ਲੈਂਦਾ ਤੇ ਫਿਰ ਪਰਮਾਤਮਾ ਵੀ ਇੱਥੇ ਆ ਕੇ ਗੱਲ ਕਹਿ ਜਾਂਦੇ। ਉਂਝ ਪ੍ਰੇਮਾ ਭਗਤੀ ਦੇ ਰਸਤੇ ਵਿੱਚ ਬੜੀ ਰੁਕਾਵਟ, ਪ੍ਰੇਮਾ ਭਗਤੀ ਕਰਨ ਵਾਲੇ ਦੀ ਵਾਹ 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 ਬੜੀ ਬਣਦੀ ਜੀ। ਸੱਚੀ ਗੱਲ ਜੀ, ਉਹ ਜੀਵਨ ਆਪਣਾ ਕਮਾਉਂਦਾ, ਲੋਕੀ ਵਾਹ 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 ਕਰਕੇ ਚੌਥੇ ਦਿਨ ਢੇਰ ਲੱਗ ਜਾਂਦਾ ਦੌਲਤ ਦਾ, ਬਾਬਾ ਜੀ ਬਣ ਗਏ। ਪਹਿਲਾ ਦਿਨ ਰਾਤ ਅਰਦਾਸਾਂ ਕਰਕੇ ਉਹਨੂੰ ਅੱਖਾਂ ਭਿੱਜ ਕੇ ਪੁਕਾਰਦਾ ਸੀ ਤੇ ਚਾਰ ਕੁ ਦਿਨ ਪੂਜਾ ਹੋ ਗਈ, ਉਹ ਨਿਤਨੇਮ ਹੀ ਛੱਡ ਦਿੱਤਾ, ਰੁਕਾਵਟ ਹੈ ਨਾ। ਮਹਾਰਾਜ ਜੀ ਨੇ ਕਿਹਾ ਵਾਹਿਗੁਰੂ ਜੀ ਅੰਦਰ ਦੀ ਤੂੰ ਖਿੱਚ ਦੇਣ ਤੇ ਪ੍ਰੇਮਾ ਭਗਤੀ ਦੇ ਰਸਤੇ ਵਿੱਚ ਕੋਈ ਚੀਜ਼ ਰੁਕਾਵਟ ਨਹੀਂ ਬਣ ਸਕਦੀ, ਕਿਉਂਕਿ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਕੀ ਨਿੰਦਰ ਉਹ ਦਿਨੇ ਰਾਤ ਪੈ ਬਹਿੰਦੇ। ਭਾਈ ਸਾਹਿਬ ਦਾ ਇੱਕ ਬਚਨ ਹੈ ਗੁਰਦਾਸ ਸਾਹਿਬ ਜੀ ਦਾ ਤੇ ਇਸ ਨੂੰ ਇਸ਼ਕ ਹਕੀਕੀ ਚ ਲੈਣਾ, ਸ਼ਬਦ ਭਾਵੇਂ ਇਸ਼ਕ ਮਜਾਜੀ ਦੇ। ਮਜਨੂ ਨੇ ਬਹੁਤ ਦਿਨ ਹੋਏ ਲੈਲਾ ਨੂੰ ਨਹੀਂ ਦੇਖਿਆ। ਮੈਂ ਫਿਰ ਬੇਨਤੀ ਕਰਾਂ ਵੀ ਇਸ ਨੂੰ ਗੁਰਮਤ ਦੀ ਰੋਸ਼ਨੀ ਦੇਖਣਾ, ਨਹੀਂ ਦੇਖਿਆ ਤੇ ਮਨ ਚਾਹਿਆ ਕਿੰਨੇ ਦਿਨ ਹੋ ਗਏ ਝਲਕ ਨਹੀਂ ਮਿਲੀ। ਬਾਹਰ ਖਲੋਤੇ ਸਨ, ਲੈਲਾ ਦੇ ਘਰ ਵਿੱਚੋਂ ਇੱਕ ਕੁੱਤਾ ਨਿਕਲਿਆ ਤੇ ਮਜਨੂੰ ਉਸ ਕੁੱਤੇ ਦੇ ਪਿੱਛੇ ਦੌੜ ਪਿਆ। ਬਾਣੀ ਉਹਦੇ ਪਿੱਛੇ ਦੌੜਿਆ ਤੇ ਲੋਕ ਹੱਸਣ ਲੱਗ ਪਏ, ਦੇਖੋ ਬੰਦਾ ਸ਼ਦਾਈ ਹੋ ਗਿਆ, ਕਮਲਾ ਹੋ ਗਿਆ, ਕੁੱਤੇ ਪਿੱਛੇ ਦੌੜਿਆ ਜਾਂਦਾ। ਹਾਥੀ ਛੋਟਾ ਕੋਈ ਨੀ, ਵੱਟਾ ਕੋਈ ਨੀ, ਉਹ ਘੇਰ ਪੂਰ ਕੇ ਪਿੱਛੇ ਦੌੜ ਕੇ ਕੁੱਤੇ ਨੂੰ ਪਕੜਿਆ। ਕਦੀ ਉਹਦੀਆਂ ਅੱਖਾਂ ਨੂੰ ਅੱਖਾਂ ਚ ਪਾ ਕੇ ਵੇਖੀ ਜਾਏ, ਕਦੀ ਉਹਦੇ ਪੈਰਾਂ ਨੂੰ ਘੁੱਟ ਘੁੱਟ ਕੇ ਪਲੋਸੀ ਜਾਏ। ਕਿਸੇ ਪੁੱਛਿਆ ਵੀ ਸ਼ਦਾਈਆਂ ਤੂੰ ਇਸ ਕੁੱਤੇ ਨੂੰ ਇਹ ਕਿਉਂ ਕਰਨਾ ਪਿਆਰ? ਕਹਿਣ ਲੱਗੇ ਮੈਂ ਤਾਂ ਨੀ ਆਪਣਾ ਪਿਆਰਾ ਦੇਖਿਆ, ਪਰ ਇਹਦੀਆਂ ਅੱਖਾਂ ਦੇਖ ਕੇ ਆਈਆਂ। ਹੁਣ ਇਹਦੇ ਆਪਾਂ ਸ਼ਰ੍ਹਾਂ ਵਿੱਚ ਤੇ ਸ਼ਾਇਦ ਨਾ ਅਰਥ ਹੋ ਸਕਣ। ਭਾਈ ਸਾਹਿਬ ਨੇ ਕਿਹਾ ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲਵਾਣਾ, ਕੁੱਤੇ ਦੀ ਪੈਰੀ ਪਵੇ ਹੇੜੇ ਹੇੜੇ ਸਹਿ ਲੋਕ ਵਿਡਾਣਾ। ਇਹ ਭਾਈ ਸਾਹਿਬ ਬਾਰੇ ਤਰਕ ਕੀਤਾ ਸੀ ਭਾਈ ਮਰਦਾਨਾ ਜੀ ਬਾਰੇ, ਉਹਨਾਂ ਉੱਤਰ ਦਿੱਤਾ ਸੀ। ਕਹਿਣ ਲੱਗੇ ਜੇ ਲੈਲਾ ਦੇ ਘਰ ਦਾ ਕੁੱਤਾ ਆਵੇ ਤੇ ਮਜਨੂੰ ਉਹਦੇ ਚਰਨਾਂ ਤੇ ਡਿੱਗਦਾ ਹੈ, ਜਿਹਨੂੰ ਤੁਸੀਂ ਮਿਰਾਸੀ ਕਹਿ ਕੇ ਭੰਡਣਾ ਚਾਹੁੰਦੇ ਹੋ, ਮੇਰੇ ਬਾਬੇ ਦਾ ਰਬਾਬੀ ਕਹਿ ਸਾਨੂੰ ਮਿਲੇਗਾ, ਉਹਦੇ ਚਰਨ ਵੀ ਧੋ ਕੇ ਪੀਆ। ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਦਬਾਣਾ, ਕੁੱਤੇ ਦੀ ਪੈਰੀ ਪਵੇ ਹੇੜੇ ਹੇੜੇ ਸਹਿ ਲੋਕ ਵਿਡਾਣਾ, ਮੇਰਾਸੀ ਮੇਰਾਸੀਆਂ ਨਾਮ ਤਰੀਕ ਮੁਰੀਦ ਬਵਾਣਾ, ਕੁੱਤਾ ਡੂਮ ਵਿਖਾਣੀ ਹੈ ਕੁੱਤਿਆਂ ਵਿੱਚ ਕੁੱਤਾ ਨਿਮਾਣਾ। ਪਰ ਸਿੱਖ ਪ੍ਰੇਮਾ ਭਗਤੀ ਕਰਦਾ ਗੁਰਸਿੱਖ ਆਸ਼ਕ ਸ਼ਬਦ ਦਾ ਕੁੱਤੇ ਦਾ ਪਰ ਕੁੱਤਾ ਪਾਣਾ। ਪ੍ਰੇਮਾ ਭਗਤੀ ਸਿਰਫ ਇੱਕੋ ਲਿਆ ਸਬਜੈਕਟ, ਪ੍ਰੇਮ ਭਗਤ ਮਾਨੀ ਕਿਹੋ ਜਿਹੀ ਮਾਣੀ ਹੋਵੇਗੀ? ਉਹਨਾਂ ਨੇ ਸਟੇਜ ਤਾਂ ਨੀ ਲਾਈ, ਨਾ ਉਹਨਾਂ ਲਈ ਗਲੀਚੇ ਵਿਸ਼ੇ ਹੋਣਗੇ ਭਗਤ ਅੰਨਾ ਲਈ, ਭਗਤ ਅੰਨਾ ਸਾਹਿਬ ਜੀ ਲਈ, ਨਾ ਉਹਦੇ ਲਈ ਕੋਈ ਚੰਗਾ ਮੰਜਾ ਹੋਵੇਗਾ। ਕਿੱਕਰ ਥੱਲੇ ਬੈਠੇ, ਰਾਜਸਥਾਨ ਦਾ ਇਲਾਕਾ ਹੈ, ਗਰਮੀ ਚ ਰੇਤ ਉੱਡਦੀ ਪਿੰਡੇ ਤੇ ਪੈਂਦੀ ਹੋਵੇਗੀ, ਇੰਨੀ ਲੂਹ ਵਿੱਚ ਵੀ ਕਹਿੰਦੇ ਹੋ ਕਹਿੰਦੇ ਬੈਠੇ ਨੇ ਮਾਲਕਾ, ਲੂਹ ਵੀ ਠੰਡੀ ਲੱਗਣ ਲੱਗ ਪਈ ਕਿਉਂਕਿ ਜ਼ਮੀਨ ਤੇ ਬੈਠੇ ਆ, ਪਿਆਰਾ ਅੰਦਰ ਆ ਵਸਿਆ। ਮਾਨੀ ਹੈ ਉਸਨੇ, ਇਹਦਾ ਮਤਲਬ ਕਿ ਪ੍ਰੇਮਾ ਭਗਤੀ ਬਾਹਰ ਦੀਆਂ ਸਹੂਲਤਾਂ ਦੀ ਮੁਥਾਜ ਨਹੀਂ। ਘਰ ਛੋਟਾ ਵੱਡਾ ਹੋਵੇਗਾ ਫਿਰ ਸਿਮਰਨ ਹੋਵੇਗਾ, ਬਾਬਾ ਜੀ ਦਾ ਕਮਰਾ ਨਹੀਂ ਉਹ ਬਣੇਗਾ ਫਿਰ ਸਿਮਰਨ ਹੋਵੇਗਾ। ਅੱਜ ਦੀ ਬਾਣੀ ਪੜ੍ਹਨੇ ਪਏ ਪਿਆਰੇ, ਉਹ ਤੇ ਰਹਿੰਦਾ ਹੀ ਖੂਹ ਦੇ ਉੱਤੇ ਵੇ, ਡੰਗਰਾਂ ਵਿੱਚ ਰਹਿੰਦਾ ਹੈ, ਪਸ਼ੂਆਂ ਵਿੱਚ ਰਹਿੰਦਾ ਹੈ, ਤਪਦੀ ਰੇਤ ਤੇ ਬੈਠਾ ਤੇ ਉਸ ਰਾਜਸਥਾਨ ਵਿੱਚ ਜਾਂ ਪਕੌੜੀਆਂ ਤੇ ਜਾਂ ਫਿਰ ਅੱਕ, ਉਹ ਬੈਠਾ ਉੱਥੇ ਮਾਰੂ ਥਲ ਦੇ ਵਿੱਚ ਇੱਕ ਹਰਿਆਵਲ ਪੈਦਾ ਹੋ ਗਈ। ਭਗਤ ਸਾਹਿਬ ਕਹਿ ਰਹੇ ਨੇ ਮਾਲਕ ਗੁਰੂ ਨੇ ਗਿਆਨ ਦਿੱਤਾ, ਅੰਦਰ ਪ੍ਰੇਮਾ ਭਗਤੀ ਮਾਨੀ, ਫਿਰ ਮੈਂ ਉਸ ਸਬਜੈਕਟ ਨੂੰ ਥੋੜਾ ਅੱਗੇ ਤੋਰਾਂ, ਰਸਤੇ ਵਿੱਚ ਪ੍ਰੇਮਾ ਭਗਤੀ ਦੇ ਕਿਹੜੀ ਚੀਜ਼ ਰੁਕਾਵਟ ਆਵੇਗੀ? ਕੋਈ ਨਹੀਂ। ਗੁਰੂ ਸਾਹਿਬ ਦੀ ਬਾਣੀ ਚੋਂ ਲੈ ਲਈਏ, ਉਹ ਹਾ ਪ੍ਰੇਮ ਪਿਰੀ ਪ੍ਰੇਮ ਭਗਤ ਮਾਨੀ, ਕਿਹੜੀ ਚੀਜ਼ ਰੁਕਾਵਟ ਆਈ? ਉਹ ਹਾ ਪ੍ਰੇਮ ਪਿਰੀ ਕਨਕ ਮਾਨਕ ਗਜ਼ ਮੋਤੀਅਲ ਲਾਲਨ ਨਹਿ ਨਾ ਨਹੀਂ, ਉਹ ਹਾ ਪ੍ਰੇਮ ਪਿਰੀ ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਚ ਕਿਚ ਨਾ ਚਾਹੀ, ਕੋਈ ਰੁਕਾਵਟ ਨਹੀਂ। ਅਬ ਹਮ ਚੱਲੀ ਠਾਕੁਰ ਪਹਾਰ, ਪ੍ਰੇਮਾ ਭਗਤੀ ਪ੍ਰੇਮ ਭਗਤ ਮਾਨੀ, ਅਬ ਹਮ ਚੱਲੀ ਠਾਕੁਰ ਪਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ, ਲੋਕਨ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਜਾਰ, ਲੋਕਾਂ ਦੀ ਚਲਾਕੀ ਤੇ ਉਪਮਾ, ਇਹ ਚਤੁਰਾਈ ਤੇ ਉਪਮਾ ਤੇ ਉਹ ਸ਼ਬਦ ਕਿਉਂ ਵਰਤੇ? ਨਿੰਦਿਆ ਨਹੀਂ ਵਰਤਿਆ, ਚਤੁਰਾਈ ਵਿੱਚ ਨਿੰਦਿਆ ਆ ਗਈ, ਕਿਉਂਕਿ ਲੋਕੀ ਚਲਾਕੀ ਇੰਨੀ ਵਰਤਦੇ ਆ, ਉਂਝ ਤਾਂ ਸੁਭਾਅ ਹੈ ਤਿੰਨ ਜਣੇ ਬੈਠੇ ਹੋਈਏ ਇੱਕ ਜਣਾ ਉੱਠ ਜਾਏ ਤੇ ਦੋ ਜਣੇ ਪਿੱਛੋਂ ਦੀ ਗੱਲ ਸ਼ੁਰੂ ਕਰ ਦਿੰਦੇ, ਇਹ ਸੱਚੀ ਗੱਲ ਜੀ। ਤੇ ਖਾਸ ਕਰਕੇ ਸਾਡੇ ਭਾਈ ਸਾਹਿਬ ਜੀ ਆਪਣੇ ਮੈਂ ਵਿੱਚ ਮਾਰੀ ਬੜੀ ਦਇਆ, ਇਕੱਠੀ ਪ੍ਰਸ਼ਾਦਾ ਪਾਣੀ ਛੱਡਦੇ ਹੋ, ਜਿਹੜਾ ਇੱਕ ਜਣਾ ਉੱਠ ਕੇ ਜਾਏ ਮਗਰੋਂ ਦੂਜੇ ਦਾ ਇਹੋ ਜਿਹਾ ਤਵਾ ਰੱਖਦੇ, ਫਿਰ ਵੋਕੈਬਲਰੀ ਵੀ ਸਾਡੀ, ਉਹ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕੀ ਅਸੀਂ ਬੋਲਦੇ, ਸਾਡੇ ਆਪਣੇ ਕੋਸ਼ ਨੇ, ਇਸ ਤਰ੍ਹਾਂ ਹੀ ਹੈ ਨਾ ਜੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਦੇਖੋ ਚਤੁਰਾਈ ਤੇ ਉਪਮਾ ਚਲਾਕੀ ਵਰਤਦੇ ਨੇ, ਉਪਮਾ ਕਰਦਿਆਂ ਵੀ ਨਿੰਦਿਆ ਕਹੀ ਜਾਂਦੇ ਨੇ, ਸਭ ਤੋਂ ਮਾੜੇ ਬੰਦੇ ਨੂੰ ਬੰਦਾ ਪਹਿਲਵਾਨ ਕਹੀ ਜੇ ਉਪਮਾ ਥੋੜਾ ਅਗਲੇ ਦੀ ਨਿੰਦਿਆ ਹੋ ਰਹੀ ਹੈ, ਵਿਸ਼ਈ ਬੰਦੇ ਨੂੰ ਕਹੇ ਆਓ ਜੀ ਬ੍ਰਹਮ ਗਿਆਨੀ ਜੀ ਉਪਮਾ ਕਾਹਦੀ ਹੋ ਰਹੀ, ਅਗਲੇ ਨੂੰ ਥੱਲੇ ਲਾ ਰਿਹਾ ਬੰਦਾ। ਉਹ ਕਹਿੰਦੇ ਨੇ ਲੋਕ ਏਡੇ ਚਲਾਕ ਨੇ, ਇਹ ਉਪਮਾ ਕਰ ਕਰਕੇ ਵੀ ਥੱਲੇ ਲਾਉਂਦੇ ਨੇ, ਕਹਿੰਦੇ ਹੁਣ ਕੋਈ ਪਰਵਾਹ ਨਹੀਂ ਭਾਵੇਂ ਤੂੰ ਨਿੰਦੀ ਜਾਏ ਭਾਵੇਂ ਫੋਕੀ ਉਪਮਾ ਕਰੀ ਜਾਏ, ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਪ੍ਰੇਮਾ ਭਗਤੀ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਧਾਰ, ਜਦੋਂ ਸਰੀਰ ਹੀ ਦੇ ਦਿੱਤਾ ਹੁਣ ਕੀ ਕਹੀ ਜਾਂਦੇ ਹੋ ਸਰੀਰ ਨੂੰ, ਇਸੇ ਪ੍ਰੇਮਾ ਭਗਤੀ ਨੂੰ ਭਗਤ ਜੀ ਨਾਮਦੇਵ ਜੀ ਨੇ ਕਿਹਾ ਮੈਂ ਬੌਰੀ ਮੇਰਾ ਰਾਮ ਪਤਾ, ਪ੍ਰੇਮ ਭਗਤ ਮਾਨੀ ਮੈਂ ਗੌਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਗਿਆ ਦੁਨੀਆਂ ਲਈ ਨਹੀਂ। ਕਹਿੰਦੇ ਨੇ ਜਿਹੜੀ ਤੁਹਾਨੂੰ ਮੁਸ਼ਕਲ ਹੋ ਰਹੀ ਹੈ ਸੰਸਾਰ ਦੇ ਲੋਕੋ ਵੀ ਮੈਂ ਇਹ ਕਰ ਰਿਹਾ ਮੈਂ ਇਹ ਕਰ ਰਿਹਾ, ਕਹਿਣ ਲੱਗੇ ਇੱਕ ਸੁਹਾਗਣ ਪਤਨੀ ਉਹਦਾ ਪਤੀ ਕਹਿੰਦਾ ਮੈਨੂੰ ਇਸ ਰੰਗ ਦਾ ਕੱਪੜਾ ਪਾਇਆ ਚੰਗਾ ਲੱਗਦਾ, ਤੇ ਸਾਰਾ ਮਹੱਲਾ ਵਿਰੋਧ ਹੋ ਕੇ ਕਹਿ ਕਿਉਂ ਪਾਇਆ ਤੁਹਾਨੂੰ ਕੀ ਮੁਸ਼ਕਲ, ਮੇਰੇ ਪਤੀ ਨੂੰ ਚੰਗਾ ਲੱਗਦਾ, ਜੇ ਮੇਰੇ ਪਤੀ ਨੂੰ ਬੀਠੂ ਚੰਗਾ ਲੱਗਦਾ ਤੇ ਮੈਂ ਬੀਠੂ ਪੁਕਾਰਾਂਗਾ, ਜੇ ਮੇਰੇ ਪਤੀ ਨੂੰ ਰਾਮ ਚੰਗਾ ਲੱਗਦਾ ਮੈਂ ਰਾਮ ਪੁਕਾਰਾਂਗਾ, ਜੇ ਪਤੀ ਨੂੰ ਚੰਗਾ ਲੱਗਦਾ ਦੁੱਧ ਪਿਆਣਾ ਮੈਂ ਤਾਂ ਵੀ ਪਿਆਵਾਂਗਾ, ਕਿਉਂਕਿ ਮੈਂ ਪ੍ਰੇਮਾ ਭਗਤੀ ਕਰਨਾ ਵਾ, ਮੈਂ ਬੌਰੀ ਮੇਰਾ ਰਾਮ ਕਤਾਰ, ਰਚ ਰਚ ਤਾਂ ਕੋ ਕਰੂੰ ਸ਼ਿੰਗਾਰ, ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਕ, ਤਨ ਮਨ ਰਾਮ ਪਿਆਰੇ ਜੋਗ। ਇੱਕ ਗੱਲ ਹੋਰ, ਪ੍ਰੇਮਾ ਭਗਤੀ ਕਰਨ ਵਾਲਾ ਹਰ ਸਵਾਲ ਦਾ ਉੱਤਰ ਵੀ ਨਹੀਂ ਦਿੰਦਾ, ਇਹ ਵੀ ਸੱਚਾਈ ਹੈ। ਜੇ ਕਹੀਏ ਵੀ ਸਾਡੀ ਗੱਲ ਦਾ ਉੱਤਰ ਦਿਓ, ਅਕਸਰ ਤੁਸੀਂ ਦੇਖੋਗੇ ਜਿਹੜੇ ਨਾਮ ਭਜਨ ਬੰਦਗੀ ਜੁੜੀਆਂ ਰੂਹਾਂ ਨੇ ਨਾ, ਉਹ ਬੋਲਦੇ ਜ਼ਰੂਰ ਨੇ, ਜਦੋਂ ਵੇਖਿਆ ਵੀ ਖੱਪੀ ਬੰਦੇ ਨੂੰ ਚੁੱਪ ਕਰ ਜਾਂਦੇ ਵੀ ਅਚਨਚੇਤ, ਅਸਲ ਚ ਉਹਨਾਂ ਨੇ ਸ਼ਬਦ ਨੂੰ ਕਮਾ ਲਿਆ ਕਿ ਸੰਤ ਮਿਲਿਆ ਕਿ ਸੁਣੀਆਂ ਕਹੀਆ ਮਿਲਿਆ ਅਸੰਤ ਮਸਤ ਕਰ ਰਹੀ ਹੈ। ਬਾਬਾ ਜੀ ਨੇ ਤੇ ਤਾਂ ਕਿਆ ਕਹਿਣ ਲੱਗੇ ਦੁਨੀਆਂ ਵਾਲੇ ਪਾਸੇ ਨਾ ਜਾਈ ਤੂੰ ਪ੍ਰੇਮ ਕਰ ਗੁਰੂ ਨੂੰ। ਕਹਿੰਦੇ ਨੇ ਭਾਈ ਜੇ ਤਾਂ ਬੋਲੇਗਾ ਤੇ ਅੰਦਰ ਦੀ ਸੁਰਤ ਖਿੰਡੇਗੀ, ਤੇ ਜੇ ਕਿਤੇ ਚੁੱਪ ਕਰੇਗਾ ਤੇ ਇਹਨਾਂ ਨੇ ਇਹੀ ਕਹਿ ਦੇਣਾ ਨੇ ਵੀ ਚੁੱਪ ਕਰਾ ਦਿੱਤਾ। ਗੁਰੂ ਸਾਹਿਬ ਦਾ ਬਚਨ ਹੁੰਦਾ ਗੁਰੂ ਨਾਨਕ ਸਾਹਿਬ ਦੀ ਤੋਕ ਹੈ ਮਸਤ ਕਰੂ ਮੂਰਖ ਜਗ ਕਹੀਆ, ਜੇ ਚੁੱਪ ਕਰ ਗਿਆ ਮੂਰਖ ਕਹਿਣਗੇ ਅਟਕ ਬਕੂ ਤੇਰੀ ਲਿਵਰਈਆ। ਭਗਤ ਜੀ ਕਹਿ ਰਹੇ ਨੇ ਤਨ ਮਨ ਰਾਮ ਪਿਆਰੇ ਜੋਗ, ਅਗਾਂ ਵੀ ਤੁਸੀਂ ਕੋਈ ਇਹਨਾਂ ਦਾ ਉੱਤਰ ਦਿਓ। ਕਹਿਣ ਲੱਗੇ ਵਾਦ ਵਿਵਾਦ ਕਾਹੋ ਸੋਨਾ ਕੀਜਾ, ਜਿੰਨੀ ਦੇਰ ਤੱਕ ਇਹ ਜ਼ਬਾਨ ਉੱਤਰ ਦੇਣ ਚ ਲਾਣੀ ਏ ਓਨੀ ਦੇਰ ਤੱਕ ਪਿਆਰੇ ਨੂੰ ਪੁਕਾਰ ਜੀ ਦੀ ਖਾਤਰ ਤੈਨੂੰ ਲੋਕ ਠੋਕਰਾ ਮਾਰਦੇ ਨੇ। ਕਹਿਣ ਲੱਗੇ ਵਾਦ ਵਿਵਾਦ ਕਾਹੋ ਸੋਨਾ ਕੀਜੈ, ਰਸਨਾ ਰਾਮ ਰਸਾਇਣ ਪੀਜੈ, ਅਬ ਜੀ ਜਾਨ ਐਸੇ ਬਨ ਆਈ, ਮੈਨੂੰ ਗੋਪਾਲ ਨਿਸ਼ਾਨ ਨਗਾਰਾ ਵਜਾ ਕੇ। ਕਹਿੰਦੇ ਲੋਕੋ ਨਿੰਦਦੇ ਸੋ, ਆ ਦੇਖੋ ਮੈਂ ਨਗਾਰੇ ਤੇ ਚੋਟ ਲਾ ਕੇ ਪ੍ਰੇਮਾ ਭਗਤੀ ਨਾਲ ਪਿਆਰਾ ਮੈਨੂੰ ਮਿਲਣ ਆ ਰਿਹਾ, ਮੈਨੂੰ ਉਹ ਪਿਆਰੇ ਨੂੰ ਮਿਲਾਂਗੀ ਨਿਸ਼ਾਨ ਵਜਾ ਕੇ ਨਗਾਰਾ ਵਜਾ ਕੇ। ਹਜ਼ੂਰ ਨੇ ਕਿਹਾ ਭਾਈ ਕਿ ਦੇਖੋ ਉਸ ਗੁਰੂ ਦੇ ਬਖਸ਼ੇ ਹੋਏ ਗਿਆਨ ਵਿੱਚੋਂ ਭਗਤ ਧੰਨਾ ਸਾਹਿਬ ਕਹਿੰਦੇ ਨੇ ਪ੍ਰੇਮਾ ਭਗਤੀ ਮਾਨੀ, ਉਹ ਪ੍ਰੇਮਾ ਭਗਤੀ ਦੇ ਮੁਤਲਕ ਭਾਈ ਸਾਹਿਬ ਦੀ ਰਚਨਾ, ਕਿਉਂਕਿ ਮੈਂ ਉਹਨਾਂ ਨੂੰ ਬਹੁਤ ਪਿਆਰ ਕਰਨਾ। ਭਾਈ ਸਾਹਿਬ ਕਹਿੰਦੇ ਨੇ ਪ੍ਰੇਮਾ ਭਗਤੀ ਇਹ ਹੈ, ਲੱਗੇ ਪਿਆਰ ਤਾਂ ਪਿਆਰੜਾ ਪਾਸ ਵਸੇ, ਕਦੀ ਅੱਖੀਆਂ ਤੋਂ ਨਾ ਹੋਏ ਓਲੇ। ਭਾਈ ਵੀਰ ਸਿੰਘ ਜੀ, ਲੱਗੇ ਪਿਆਰ ਤਾਂ ਪਿਆਰੜਾ ਪਾਸ ਵਸੇ, ਕਦੀ ਅੱਖੀਆਂ ਤੋਂ ਨਾ ਹੋਏ ਓਲੇ, ਕਦੀ ਅੱਖੀਆਂ ਤੋਂ ਜੇ ਹੋਏ ਓਲੇ, ਸੂਰਤ ਉਸ ਦੀ ਦਿਲੋਂ ਨਾ ਹੋਏ ਓਲੇ, ਸੂਰਤ ਉਸ ਦੀ ਦਿਲੋਂ ਜੇ ਹੋਏ ਓਲੇ, ਨਾਮ ਜੀਵ ਤੋਂ ਕਦੇ ਨਾ ਹੋਏ ਓਲੇ, ਨਾਮ ਜੀਵ ਤੋਂ ਕਦੇ ਦੇ ਹੋਏ ਓਲੇ, ਸੁਰਤ ਦੇਹ ਤੋਂ ਸ਼ਾਲਾ ਪਦ ਹੋਏ ਓਲੇ। ਆਖੀਰ ਵਾਲੀ ਤੁਕ ਸਮਝਣ ਵਾਲੀ ਉਹਨਾਂ ਦੀ, ਇੱਕ ਸ਼ਬਦ ਹੈ ਸੂਰਤ ਤੇ ਦੂਜਾ ਹੈ ਸੁਰਤ। ਸੂਰਤ ਦਰ ਤੇ ਸ਼ਕਲ, ਚਿਹਰਾ, ਫੇਸ। ਕਹਿ ਰਹੇ ਨੇ ਲੱਗੇ ਪਿਆਰ ਤਾਂ ਪਿਆਰ ਦਾ ਵਾਤ ਕਾਸ ਵਸੇ, ਕਦੀ ਅੱਖੀਆਂ ਤਾਂ ਨਾ ਹੋਏ ਓਲੇ, ਕਦੀ ਅੱਖੀਆਂ ਤੋਂ ਜੇ ਹੋਏ ਓਲੇ, ਸੂਰਤ ਉਸ ਦੀ ਦਿਲੋਂ ਨਾ ਹੋਏ ਓਲੇ, ਸੂਰਤ ਉਸ ਦੀ ਦਿਲੋਂ ਜੇ ਹੋਏ ਓਲੇ, ਨਾਮ ਜੀਵ ਤੋਂ ਕਦੇ ਨਾ ਹੋਏ ਓਲੇ, ਨਾਮ ਜੀਵ ਤੋਂ ਕਦੇ ਜੇ ਹੋਏ ਓਲੇ, ਸੁਰਤ ਦੇਹ ਤੋਂ ਦਰਸ਼ਾਲਾ ਤਦ ਹੋਏ ਓਲੇ। ਸੁਰਤ ਦਰ ਤੇ ਜਿੰਦ ਹੈ। ਭਗਤ ਧੰਨਾ ਸਾਹਿਬ ਕਹਿ ਰਹੇ ਨੇ ਭਾਈ ਪ੍ਰੇਮ ਭਗਤ ਮਾਨੀ, ਪ੍ਰੇਮਾ ਭਗਤੀ ਨੂੰ ਮਾਣਿਆ ਹੈ ਤੇ ਬਚਨ ਕੀਤਾ ਸੁਖ ਜਾਣਿਆ। ਇਸ ਨੂੰ ਥੋੜਾ ਜਿਹਾ ਹੋਰ ਅੱਗੇ ਕਰ ਲਈਏ। ਪ੍ਰੇਮਾ ਭਗਤੀ ਵਿੱਚ ਦੁੱਖ ਜ਼ਰੂਰ ਨੇ, ਪਰ ਗੁਰਮੁਖੋ ਦੁੱਖ ਦੁੱਖ ਨਹੀਂ ਰਹਿੰਦੇ, ਉਹ ਸੁੱਖ ਬਣ ਜਾਂਦੇ। ਕਿਹੜੀ ਖਿੱਚ ਸੀ, ਕਿਆ ਹੋਇਆ ਨਾਟਕ ਨਕੀ, ਸੀਸ ਤੇ ਆਰਾ ਚੱਲਦਾ ਹੈ, ਖੂਨ ਦਾ ਫੁਹਾਰਾ ਨਿਕਲਦਾ ਹੈ ਤੇ ਮੁੱਖ ਤੋਂ ਜਪਜੀ ਸਾਹਿਬ ਕਹਿ ਆਹਾਰਾ ਸਰੀਰ ਵਿੱਚ ਧਸਦਾ ਪਿਆ ਤੇ ਪ੍ਰੇਮ ਕਰਨ ਵਾਲਾ ਪੌੜੀ ਪੌੜੀ ਸੱਚਖੰਡ ਨੂੰ ਚੜਿਆ ਜਾਂਦਾ। ਪੌੜੀ ਇਹ ਨਾ ਜਪਜੀ ਸਾਹਿਬ ਨੂੰ ਪ੍ਰੇਮਾ ਭਗਤੀ ਹੈ। ਦੁੱਖ ਜ਼ਰੂਰ ਹੈ, ਬਾਹਰ ਮੁਖੀ ਦੇਖਾਂਗੇ ਦੁਫਾੜ ਹੋ ਗਏ, ਪਰ ਗੁਰਮੁਖੋ ਪ੍ਰੇਮਾ ਭਗਤੀ ਦਾ ਅੰਤ ਕੋਈ ਨਹੀਂ। ਪਤਾ ਨੀ ਕਿੰਨੇ ਕੁ ਲੋਕ ਦਿੱਲੀ ਉਸ ਵੇਲੇ ਵੱਢੇ ਗਏ ਮਾਰੇ ਗਏ, ਪਰ ਅੱਜ ਵੀ ਚੌਂਕ ਉੱਤੇ ਸਵੇਰੇ ਫੁੱਲਾਂ ਦਾ ਸਿਹਰਾ ਜਾ ਕੇ ਚੜਾਉਂਦੇ ਨੇ। ਕਿਉਂ? ਇੱਥੇ ਧੰਨ ਧੰਨ ਭਾਈ ਮਤੀ ਦਾਸ ਜੀ ਦੇ ਦੋ ਟੁਕੜੇ ਕੀਤੇ ਗਏ, ਕਿਉਂਕਿ ਪ੍ਰੇਮ ਦੀ ਸੀਮਾ ਕੋਈ ਨਹੀਂ ਹੁੰਦੀ। ਜਿੰਨੀ ਦੇਰ ਤੱਕ ਧਰਤੀ ਰਹੇਗੀ ਉੱਥੇ ਪ੍ਰੇਮ ਦੀ ਆਵਾਜ਼ ਗੂੰਜਦੀ ਰਹੇਗੀ, ਕੋਈ ਸੀਮਾ ਨਹੀਂ ਉਹਦੀ। ਪ੍ਰੇਮਾ ਭਗਤੀ ਅੰਦਰੋਂ ਮਾਨੀ। ਅਗਲਾ ਬਚਨ ਭਗਤ ਸਾਹਿਬ ਜੀ ਦਾ, ਕਹਿੰਦੇ ਇਹਦੇ ਵਿੱਚੋਂ ਸੁੱਖ ਮਿਲਿਆ ਜੇ। ਪ੍ਰੇਮਾ ਭਗਤੀ ਵਿੱਚ ਸੁੱਖ ਹੈ। ਉਹ ਸੁੱਖ ਇੱਕ ਹੈ ਇੰਦਰੀਆਂ ਦਾ ਸੁੱਖ, ਇੱਕ ਹੈ ਅੰਦਰ ਦਾ ਸੁੱਖ, ਮਨ ਦਾ। ਇੱਥੇ ਕੁਝ ਬੇਨਤੀਆਂ ਕਰਨੀਆਂ ਨੇ ਕਿ ਸਹੂਲਤਾਂ ਚਮੜੀ ਨੂੰ ਸਕੂਨ ਦੇ ਸਕਦੀਆਂ ਨੇ, ਪਰ ਸਹੂਲਤਾਂ ਆਤਮਾ ਨੂੰ ਸੁੱਖ ਨਹੀਂ ਦੇ ਸਕਦੀਆਂ। ਗਰਮੀ ਹੈ ਤੇ ਪ੍ਰਬੰਧ ਏਸੀ ਦਾ ਚੱਲੇਗਾ ਤੇ ਤੁਚਾ ਸੁਖੀ ਹੋਵੇਗੀ, ਤੇ ਜੇ ਅੰਦਰ ਨਾਮ ਨਹੀਂ ਏਸੀ ਥੱਲੇ ਬੈਠਾ ਵੀ ਅੰਦਰ ਸੜੀ ਜਾਏ, ਕਿਉਂਕਿ ਸਹੂਲਤ ਚਮੜੀ ਨੂੰ ਸੁੱਖ ਦੇ ਰਹੀ ਹੈ। ਸਰਦੀ ਹੈ, ਹੀਟ ਦਾ ਪ੍ਰਬੰਧ ਹੈ, ਪਰ ਜੇ ਸਾਈਂ ਦੀ ਯਾਦ ਨਹੀਂ ਅੰਦਰ ਵਕਾਰਾਂ ਦਾ ਤੁਖਾਰ ਖਾ ਜਾਏ ਸਾੜੇਗਾ। ਹਜ਼ੂਰ ਨੇ ਕਿਹਾ ਵੀ ਸੁੱਖ ਜਾਣਿਆ, ਉਹ ਕਿਹੜਾ ਸੁੱਖ? ਆ ਸੁੱਖ ਇੰਦਰੀਆਂ ਦਾ, ਉਹ ਸੁੱਖ ਹੈ ਭਾਈ ਸਾਹਿਬ ਜੀ ਜੋ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਮਿਹਰ ਕੀਤੀ। ਕਹਿਣ ਲੱਗੇ ਸੁਖ ਸਹਿਜ ਆਨੰਦ ਲਹੋ, ਸਾਧ ਸੰਗਤ ਪਾਈਐ ਵਡਭਾਗੀ, ਗੁਰਮੁਖ ਹਰ ਹਰ ਨਾਮ ਕਹੋ। ਜਿੱਥੋਂ ਬੰਦਾ ਸੁੱਖ ਪਾਲਦਾ ਉਹਨੂੰ ਸਾਹਿਬ ਨੇ ਪਹਿਲੀ ਕਹਿ ਦਿੱਤਾ ਸੁੱਖ ਨਾਹੀ ਬਹੁਤੈ ਧਨ ਖਾਟੇ, ਸੁੱਖ ਨਾਹੀ ਪੇਖੈ ਨ੍ਰਿਤ ਨਾਟੇ। ਤੇ ਜਿੱਥੇ ਆਪਾਂ ਬੈਠੇ ਹਾਂ ਸੁੱਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਗੁਰੂ ਸਾਹਿਬ ਨੇ ਕਿਹਾ ਚੋਵਾ ਚੰਦਨ ਅੰਕ ਅੰਕ ਚੜਾਵੋ, ਪਾਠ ਪਟੰਬਰ ਪੈਰ ਹੰਢਾਵੋ, ਬਿਨ ਹਰ ਨਾਮ ਕਹਾਂ ਸੁਖ ਪਾਵਾਂ। ਕਹਿੰਦੇ ਨੇ ਸੁੱਖ ਅੰਦਰੋਂ ਮਾਣਿਆ ਕੇ, ਉਹ ਸੁੱਖ ਜਿਨ੍ਹਾਂ ਨੂੰ ਮਿਲਿਆ ਅਸੀਂ ਬਾਣੀ ਦੇ ਪ੍ਰਮਾਣਾਂ ਲਈ ਸਿਰਫ ਦੇਖਣਾ। ਭਾਈ ਉਸ ਦਾ ਤੇ ਜਿਹੜਾ ਉਹ ਸੁੱਖ ਹੈ ਨਾ, ਉਹਦਾ ਐਡਰੈਸ ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਬਾਣੀ ਨੇ ਦਿੱਤਾ। ਜਿਵੇਂ ਕੋਈ ਘਰ ਬਣਾਉਂਦਾ ਨਾ ਤੇ ਆਪਣੇ ਵੱਲੋਂ ਘਰ ਦਾ ਕੋਈ ਨਾਂ ਰੱਖ ਲੈਂਦਾ, ਫਲਾਣਾ ਨਿਵਾਸ,
ਬਜ਼ੁਰਗ ਦਾ ਨਾਂ ਰੱਖ ਲਿਆ, ਕਿਸੇ ਨੇ ਆਪਣੀ ਜਾਤ ਤੇ ਰੱਖ ਲਿਆ, ਕਿਸੇ ਨੇ ਨਿਆਣੇ ਤੇ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹੜਾ ਉਹ ਸੋਖੇ ਏਡਾ ਵੱਡਾ ਮਹੱਲੇ ਉਹਦੇ ਸਾਹਮਣੇ ਜਿਹੜਾ ਨਾਮ ਲਿਖਿਆ ਉਹਦਾ ਨਾਮ ਹੈ ਸੁਖ ਮਹਿਲ। ਭਗਤ ਜੀ ਕਹਿੰਦੇ ਨੇ ਹੈ ਸੁਖ ਮਹਿਲ ਹੀ, ਤੇ ਕਹਿੰਦੇ ਅਸੀਂ ਹੋਰ ਤਰੀਕੇ ਨਾਲ ਫੱਟੀ ਲਾ ਲਈ, ਉਹਦਾ ਨਾਮ ਹੈ ਬੇਗਮਪੁਰਾ, ਸੁਖ ਮਾਨਿਆ। ਗੁਰੂ ਅਰਜਨ ਸਾਹਿਬ ਕਹਿ ਰਹੇ ਨੇ, ਫੁਰਮਾਉਂਦੇ ਨੇ ਭਾਈ ਪ੍ਰੇਮਾ ਭਗਤੀ ਚੋ ਸੁਖ ਇਹ ਮਾਨਿਆ ਕਿ ਸੁਖ ਮਹਿਲ ਜਾ ਕੇ ਊਚ ਦੁਆਰੇ ਤਾਂ ਮੈਂ ਵਸ ਹੈ ਭਗਤ ਪਿਆਰੇ। ਇੱਥੇ ਬੈਠੇ ਨੇ ਭਗਤ ਧੰਨਾ ਜੀ ਇਸ ਮਹਿਲ ਵਿੱਚ, ਉਹ ਬਾਹਰੋਂ ਲੱਗਦਾ ਹੈ ਕਿ ਰਾਜਸਥਾਨ ਚ ਬੈਠੇ ਨੇ, ਆਤਮਾ ਤਾਂ ਸੁਖ ਮਹਿਲ ਚ ਬੈਠੀ। ਸੁਖ ਮਾਨਿਆ ਭਗਤ ਸਾਹਿਬ ਜੀ ਨੇ, ਵਾਹਿਗੁਰੂ ਇਹ ਸ਼ਬਦ ਵਰਤਿਆ ਕਿ ਸੁਖ ਜਾਣਿਆ ਉਹਨੂੰ ਜਾਣ ਲਿਆ, ਸੁਖ ਮਹਿਲ ਜਾ ਕੇ ਊਚ ਦੁਆਰੇ ਤਾਂ ਮੈਂ ਵਸ ਹੈ ਭਗਤ ਪਿਆਰੇ, ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਵਿਰਲੇ ਕਾਹੂ ਨੇਤਰੋਂ ਦਿੱਠੀ। ਹੁਣ ਉਸ ਮਹਿਲ ਵਿੱਚ ਵੀ ਖਾਣ ਪਾਣ ਚੱਲਦਾ, ਗੀਤ ਉੱਥੇ ਵੀ ਚੱਲਦਾ, ਉੱਥੇ ਅਖਾੜੇ ਰੋਜ ਲੱਗਦੇ ਨੇ, ਤੈ ਗੀਤ ਨਾਦ ਅਖਾਰੇ ਸੰਗਾ, ਉਵਾਂ ਸੰਤ ਕਰੇ ਹਰ ਰੰਗਾ, ਤੈ ਮਰਨ ਨਾ ਜੀਵਨ ਸੋਗ ਨਾ ਹਰਖਾ, ਸਾਚ ਨਾਮ ਕੀ ਅੰਮ੍ਰਿਤ ਵਰਖੋ। ਤੇ ਫੁਹਾਰੇ ਵੀ ਲੱਗੇ, ਸਾਰੀਆਂ ਸਹੂਲਤਾਂ ਫੁਹਾਰੇ ਲੱਗੇ ਨੇ, ਸਾਚ ਨਾਮ ਕੀ ਅੰਮ੍ਰਿਤ ਵਰਖਾ। ਪਰ ਇਹ ਸੁਖ ਕਿੱਥੋਂ ਜਾਣਿਆ? ਗੋਜ ਕਥਾ ਇਹ ਗੁਰ ਤੇ ਜਾਨੀ, ਜਿਹਨੂੰ ਭਗਤ ਜੀ ਨੇ ਕੱਲ ਕਿਹਾ ਸੀ ਭਾਈ ਗਿਆਨ ਪ੍ਰਵੇਸ਼ ਗੁਰੇ ਧੰਨ ਦੀਆ। ਭਗਤ ਰਵਿਦਾਸ ਸਾਹਿਬ ਨੇ ਕਿਹਾ ਬੇਗਮਪੁਰਾ ਸ਼ਹਿਰ ਕੋ ਨਾਮ, ਉਹਦਾ ਨਾਮ ਬੇਗਮਪੁਰਾ ਹੈ। ਬਨਾਰਸ ਦਾ ਨਾਮ ਕਿਤੇ ਬੇਗਮਪੁਰਾ ਨੇ? ਜੇ ਪੁਰਾਣੇ ਕਾਗਜ਼ਾਂ ਦੇਖੋ, ਕਾਂਸ਼ੀ ਸ਼ਬਦ ਵਰਤ ਲਾਂਗੇ, ਬਨਾਰਸ ਨੂੰ ਕਿਸੇ ਬੇਗਮਪੁਰਾ ਕੇ? ਬੈਠੇ ਨੇ ਜੋੜਿਆਂ ਦੀ ਦੁਕਾਨ ਤੇ, ਕਹਿੰਦੇ ਨੇ ਸਰੀਰ ਇੱਥੇ ਪਰ ਅੰਦਰ ਤਾਂ ਆਪਾਂ ਆਪਣੇ ਮਹਿਲ ਚ ਗਏ। ਬੇਗਮਪੁਰਾ ਸ਼ਹਿਰ ਕੋ ਨਾਮ, ਦੁੱਖ ਅੰਧੋ ਨਹੀਂ ਤੇ ਠਾਉ, ਤੇ ਠਾਉ ਨਾ ਤਸਵੀਜ਼ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੈਂ ਖੂਬ ਵਤਨ ਗਏ ਪਾਈ, ਭਾਈ ਸੁਖ ਜਾਣਿਆ। ਅਬ ਮੈਂ ਖੂਬ ਵਤਨ ਗਏ ਪਾਈ, ਉਹਾਂ ਖੈਰ ਸਦਾ ਮੇਰੇ ਭਾਈ। ਇੱਕ ਵਾਰ ਮੈਂ ਅਰਜ਼ ਕੀਤੀ, ਉਹ ਇੰਡੀਆ ਹੀ ਅਰਥ ਕਰਦੇ ਆ ਵੀ ਉੱਥੇ ਜਦੋਂ ਸਰਕਾਰਾਂ ਬਦਲਦੀਆਂ ਨਾ, ਜਿਹਨੇ ਪਹਿਲੀ ਸਹੂਲਤ ਦਿੰਦੀ ਹੈ ਆਉਂਦਿਆਂ ਸਾਰ ਦੂਜੇ ਬੰਦ ਕਰ ਦਿੰਦੇ, ਜਾਂ ਉਹਨਾਂ ਦਾ ਵਕਤ ਪੁੱਗਦਾ ਨਾ ਤੇ ਉਹ ਜਾਣ ਲੱਗਿਆਂ ਫਿਰ ਇੰਨੀਆਂ ਸਹੂਲਤਾਂ ਦੇ ਜਾਂਦੇ ਨੇ ਅਗਲੇ ਵਾਸਤੇ, ਮੁਸੀਬਤ ਖੜੀ ਕਰ ਜਾਂਦੇ ਨੇ, ਇਹਨੂੰ ਬੰਦ ਕਰਨੀਆਂ ਪੈਣਗੀਆਂ, ਲੋਕ ਵਿਰੋਧ ਹੋਣਗੇ। ਕਹਿਣ ਲੱਗੇ ਭਾਈ ਜਿਹੜਾ ਦੁਨੀਆਂ ਦੇ ਸ਼ਹਿਰ ਦੀ ਸਹੂਲਤ ਹੈ ਨਾ, ਹਕੂਮਤ ਬਦਲੇ ਰਾਜ ਪਲਟੇ ਆਉਣ ਤੇ ਸੁੱਖ ਸਹੂਲਤਾਂ ਵੀ ਸਰਕਾਰਾਂ ਬਦਲ ਜਾਂਦੀਆਂ ਨਾਲ ਹੀ। ਕਹਿਣ ਲੱਗੇ ਜਿਸ ਦੇਸ਼ ਚ ਅਸੀਂ ਰਹਿੰਦੇ ਹਾਂ ਉੱਥੇ ਪਾਤਸ਼ਾਹੀ ਕਦੀ ਬੋਲ ਬਦਲਦੀ ਨਹੀਂ, ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ ਇੱਕ ਸੁਹਾਗੀ, ਆਪਾਂ ਦਾਨ ਸਦਾ ਮਸ਼ਹੂਰ, ਉਹਾਂ ਗਣੀ ਬਸੈ ਮਾਮੂਰ। ਪਰ ਅਫਸੋਸ ਇਹ ਕਿ ਜਣਾ ਖਣਾ ਬੰਦਾ ਨਹੀਂ ਜਾ ਸਕਦਾ, ਉੱਥੇ ਤਾਂ ਉਹ ਜਾਏਗਾ ਜਿਹਦੇ ਕੋਲ ਚਾਰ ਪੈਸੇ, ਉਹਨੂੰ ਥਾਂ ਮਿਲੇਗੀ, ਆ ਪੈਸੇ ਬਾਹਰ ਦੇ ਨਹੀਂ। ਜਿਹਨੂੰ ਭਗਤ ਜੀ ਨੇ ਕਿਹਾ ਕੋ ਬਣ ਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ, ਭਾਈ ਮੈਂ ਚੱਲਿਆ ਬੇਗਮਪੁਰੇ ਨੂੰ ਲੱਦ ਕੇ ਛੱਟ। ਕੋਈ ਕਹਿ ਜਿਹਨੂੰ ਕਬੀਰ ਜੀ ਨੇ ਕਿਹਾ ਮਨ ਕਰ ਬੈਲ ਸੁਰਤ ਕਰ ਪੈਂਡਾ, ਗਿਆਨ ਗੋਣ ਪਰ ਡਾਰੀ, ਆਪਾਂ ਦਾਨ ਸਤਾ ਮਸ਼ਹੂਰ, ਉਹਾਂ ਗਨੀ ਬਸੈ ਮਾਮੂਰ। ਤਿਉ ਤਿਉ ਸੈਲ ਕਰੈ ਜਿਉ ਭਾਵੈ, ਮਹਿਰ ਮਹਿਲ ਨਾ ਕੋਟ ਕਾਵੈ, ਕਹਿ ਰਵਿਦਾਸ ਖਲਾਸ ਚਮਾਰਾ, ਜੋ ਹਮ ਸ਼ਹਿਰੀ ਸੋ ਮੀਤ ਮਾਰਾ। ਕਹਿੰਦੇ ਆਪਣੇ ਇਲਾਕੇ ਦਾ ਓ, ਸੱਚੀ ਮੁੱਚੀ ਭਗਤ ਵੀ ਆਪਣੇ ਇਲਾਕੇ ਦੀ ਗੱਲ, ਇਲਾਕੇ ਤੋਂ ਉੱਪਰ ਉੱਠੇ ਨੇ ਪਰ ਇਲਾਕਾ ਆਪਣਾ ਉਹ ਵੀ ਜਨਾਉਂਦੇ ਨੇ। ਜੇ ਭਗਤ ਕਬੀਰ ਸਾਹਿਬ ਦੀ ਬਾਣੀ ਪੜੋ, ਉਹ ਕਹਿੰਦੇ ਨੇ ਜੈ ਦਿਓ ਨਾਮਾ ਬਿਪ ਸੁਦਾਮਾ, ਤਿੰਨ ਕੋ ਕਿਰਪਾ ਭਈ ਹੈ ਅਪਾਰ। ਕਹਿੰਦੇ ਨੇ ਆਪਣੀ ਪਾਰਟੀ ਦੇ ਬੰਦੇ ਨੇ ਸਾਰੇ, ਰਵਿਦਾਸ ਸਾਹਿਬ ਨੂੰ ਪੁੱਛੋ, ਉਹ ਕਹਿੰਦੇ ਨੇ ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ ਮੱਥ ਹੈ ਛਤਰ ਧਰੈ, ਜਾਂ ਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਟਰੈ, ਨੀਚੇ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਨਾਮ ਦਿਓ ਜੈ ਦੇਵ ਤਰਲੋਚਨ ਦੀ ਗੱਲ ਕੀਤੀ। ਇੱਥੇ ਭਗਤ ਸਾਹਿਬ ਕਹਿੰਦੇ ਨੇ ਭਾਈ ਸਾਡੇ ਨਾਲ ਹੋਰ ਵੀ ਨੇ ਜਿਨ੍ਹਾਂ ਉੱਪਰ ਇਹ ਛਤਰ ਝੁੱਲੇ, ਸਿਰਫ ਇੱਕ ਉਹ ਸੁਖ ਜਿਹੜਾ ਭਗਤ ਜੀ ਨੇ ਮਾਨਿਆ ਉਹ ਦੁਨੀਆਂ ਵਿੱਚ ਨਹੀਂ, ਦੁਨੀਆਂ ਦਾ ਮਤਲਬ ਦੁਨੀਆਂ ਦੇ ਪਦਾਰਥਾਂ ਵਿੱਚ ਨਹੀਂ। ਇੱਕ ਦੋ ਪੌੜੀਆਂ ਸਿਰਫ ਇੱਕ ਸ਼ਬਦ ਹੋਰ ਕਹਿ ਕੇ ਸੰਪੰਨਤਾ ਵੱਲ ਆਉਣਾ, ਇੱਕ ਪੌੜੀ ਜੈਤ ਸ੍ਰੀ ਰਾਗ ਦੀ ਹੈ। ਉਹਦੇ ਵਿੱਚ ਭਗਤ ਸਾਹਿਬ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ,
ਮੇਰਾ ਖਿਆਲ ਉਹ ਜਿਹੜੇ ਸੁੱਖ ਗਿਣੇ ਨੇ ਉਹ ਸ਼ਾਇਦ ਕਿਸੇ ਟਾਵੇਂ ਕੋਲ ਹੋਣ, ਪਰ ਉਹਨਾਂ ਸੁੱਖਾਂ ਵਿੱਚੋਂ ਅੰਦਰ ਦਾ ਸੁੱਖ ਨੇ, ਉਹਨੇ ਸੁੰਦਰ ਸ਼ੇਰ ਅਨੇਕ ਸੁੱਖ ਗਿਆ। ਕਿੰਨੇ ਕੁ ਸੁੱਖ ਉੱਤੇ ਹੋਣਗੇ ਜਿਹਦੀ ਗਿਣਤੀ ਕੋਈ ਨਹੀਂ। ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਹੁਣ ਸਾਰੇ ਰਸ ਉਹਦੇ ਉੱਥੇ ਨੇ। ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁੱਖ ਮਾਣਦਾ। ਫਿਰ ਸ਼ਬਦ ਸੁੱਖ ਆ ਗਿਆ। ਸਿਰਫ ਸੁੱਖ ਸ਼ਬਦ ਤੇ ਆਪਾਂ ਰੁਕੇ ਹਾਂ ਕਿ ਸੁੱਖ ਜਾਣਿਆ। ਭਗਤ ਜੀ ਕਹਿ ਰਹੇ ਨੇ ਪਹਿਲਾਂ ਕਿਹਾ ਕਿ ਅਨੇਕ ਸੁੱਖ, ਹੁਣ ਕਹਿਣ ਲੱਗੇ ਮਨ ਇੱਛੇ ਸੁਖ ਮਾਣਦਾ ਕਿਛ ਨਾ ਹੀ ਵਸੂਰੇ, ਸੋ ਪ੍ਰਭ ਚਿੱਤ ਨਾ ਆਵੀ ਬਿਸ਼ਟਾ ਕੇ ਕੀਰੇ, ਬਿਨ ਹਰ ਨਾਮ ਨਾ ਸ਼ਾਂਤ ਹੋਏ। ਅੰਦਰ ਦਾ ਸੁੱਖ ਕੇ ਨੀ ਅਨੇਕ ਸੁੱਖ ਹੈ। ਕਿਤ ਵਿਦ ਮਨ ਤੂੰ ਧੀਰੇ, ਉਹ ਅੰਦਰ ਦਾ ਸੁੱਖ ਕਿਵੇਂ ਮਿਲਦਾ? ਇਹਨੂੰ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਭਾਈ ਉਹ ਮਿਲਦਾ ਹੈ ਕਿ ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾਕਾ ਅੰਤਰ ਜਾਮੀ ਰਹਾਓ ਦੇ ਬਚਨ। ਜਿਹਨੂੰ ਇਹ ਸਮਝ ਪੈ ਜਾਏ ਮੇਰਾ ਰਾਖਾ ਪ੍ਰਭੂ ਹੈ, ਉਠ ਸੁਖੀਆ ਬੈਠ ਸੁਖੀਆ, ਭਉ ਨਹੀਂ ਲੱਗ ਗਏ ਜਾਂ ਐਸੇ ਬੁਝੀਆ ਕੀ ਬੁਝੀਆਂ, ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾਕਾ ਅੰਤਰ ਜਾਮੀ, ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ, ਘਰ ਸੁਖ ਵਸਿਆ। ਬਸ ਆ ਭਗਤ ਜੀ ਨੇ ਮਾਣਿਆ, ਘਰ ਸੁਖ ਵਸਿਆ, ਬਾਹਰ ਸੁਖ ਪਾਇਆ, ਪਰ ਕਿਵੇਂ ਪਾਇਆ? ਕਹੁ ਨਾਨਕ ਗੁਰ ਮੰਤਰ ਦ੍ਰਿੜਾ ਹੈ। ਇਸੇ ਸੁਖ ਨੂੰ ਸਾਹਿਬ ਨੇ ਕਿਹਾ ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿੱਥ ਹੈ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖਵਾਸ। ਸੁਖਵਾਸ ਕਿਹਾ ਨਾਨਕ, ਦੁੱਖ ਸੁਖ ਵਿਆਪਤ ਨਹੀਂ, ਫਿਰ ਅੱਗੇ ਸੁਖ ਆ ਗਏ। ਸੁਖ ਨਿਵਾਸ ਵੀ ਤੇ ਦੁੱਖ ਸੁਖ ਵਿਆਪਤ ਵੀ ਨਾ, ਕਿਉਂਕਿ ਇੰਦਰਿਆਵੀ ਸੁਖ ਜਿਹੜਾ ਉਹ ਸਾਡੇ ਅੰਦਰ ਨਾਲ ਇਸ ਤਰ੍ਹਾਂ ਜੁੜਿਆ। ਦੁੱਖ ਤੇ ਸੁਖ ਦੀ ਪਰਿਭਾਸ਼ਾ ਇਹ ਕਿ ਜਿਹੜੀ ਚੀਜ਼ ਮੇਰੇ ਅਨੁਕੂਲ ਹੈ ਉਹ ਸੁਖ ਹੈ, ਜਿਹੜੀ ਮੇਰੇ ਪ੍ਰਤੀਕੂਲ ਹੈ ਉਹ ਦੁੱਖ ਹੈ। ਜਿਹੜੀ ਮੈਨੂੰ ਚੰਗੇ ਲੱਗੇ ਉਹ ਸੁਖ, ਜਿਹੜੀ ਮੈਨੂੰ ਚੰਗੀ ਨਾ ਲੱਗੇ ਉਹ ਦੁੱਖ। ਮਹਾਰਾਜ ਕਹਿੰਦੇ ਨੇ ਭਾਈ ਕਿ ਗੁਰਮੁਖ ਉਸ ਥਾਂ ਤੇ ਪਹੁੰਚ ਗਿਆ ਜਿੱਥੇ ਅਨੁਕੂਲ ਤੇ ਪ੍ਰਤੀਕੂਲ ਵਾਲੀ ਅੰਦਰ ਦੀ ਖੇਡ ਖਤਮ ਹੈ। ਜਿਨ੍ਹਾਂ ਨੇ ਪ੍ਰੇਮਾ ਭਗਤੀ ਕੀਤੀ, ਭਗਤ ਧੰਨਾ ਜੀ ਕਹਿੰਦੇ ਨੇ ਭਗਤੀ ਨੂੰ ਮਾਨਿਆ ਤੇ ਸੁੱਖ ਨੂੰ ਜਾਣਿਆ, ਇਹ ਦੋਨੋਂ ਉਹਨਾਂ ਦੇ ਆਤਮਕ ਅਨੁਭਵ ਦੇ ਸ਼ਬਦ ਨੇ। ਪ੍ਰੇਮ ਭਗਤ ਮਾਨੀ, ਸੁੱਖ ਜਾਣਿਆ, ਸੁੱਖ ਨੂੰ ਜਾਣਿਆ। ਅਗਲੀਆਂ ਦੋ ਜਿਹੜੇ ਬਚਨ ਨੇ ਤ੍ਰਿਪਤ ਅਗਾਨੇ ਮੁਕਤ ਪਏ, ਕਹਿੰਦੇ ਰੱਜ ਗਏ, ਕੋਈ ਭੁੱਖ ਨਹੀਂ ਰਹੀ ਹੁਣ, ਮੁਕਤ ਪਏ ਮਰਨ ਤੋਂ ਬਾਅਦ ਨਹੀਂ। ਕਹਿੰਦੇ ਸੱਚੀ ਮੁੱਚੀ ਸਰੀਰ ਚ ਰਹਿੰਦੇ ਇਸ ਪਿੰਜਰ ਚ, ਪਰ ਮੁਕਤ ਹੋ ਗਏ। ਇਹ ਅਸੀਂ ਕੱਲ ਦੇ ਦੁਪਹਿਰ ਦੇ ਦੀਵਾਨ ਵੀ ਸ਼ਬਦ ਮੁਕੰਮਲ ਜ਼ਰੂਰ ਕਰਾਂਗੇ। ਇੱਕ ਤ੍ਰਿਪਤ ਅਗਾਨੇ, ਦੂਜਾ ਮੁਕਤ ਪਏ, ਤੇ ਅਖੀਰ ਵਾਲਾ ਜਿਹੜਾ ਪਦਾ ਕਹਿਣ ਲੱਗੇ ਜਿਹੜੀ ਜੋਤ ਬਾਹ ਸੀ ਉਹ ਅੰਦਰ ਸਮਾ ਗਈ, ਸਾਖਿਆਤ ਹੋ ਗਿਆ ਪਰਮਾਤਮਾ। ਕਿਉਂਕਿ ਭਗਤ ਜੀ ਲਈ ਸ਼ਬਦ ਹੀ ਇਹ ਕਿ ਮਿਲੇ ਪ੍ਰਤੱਖ ਗੁਸਾਈਆਂ, ਐ ਸਿੱਧਾ। ਹੁਣ ਉਹਦਾ ਤੇ ਸਿੱਧੀ ਜੀ ਗੱਲ ਇਹ ਸੀ, ਮੈਂ ਉਦਨ ਵੀ ਸ਼ਾਇਦ ਦਰਜ ਕੀਤੀ ਵੀ ਭਗਤ ਦੀ ਭਾਵਨਾ ਹੈ। ਕਿਸੇ ਨੇ ਕਿਹਾ ਮੈਂ ਮਹਿਸੂਸ ਕਰਨਾ ਮੈਨੂੰ ਆਹ ਚੀਜ਼ ਮਿਲ ਜਾਏ, ਰਸ ਮਿਲ ਜਾਏ ਦਸਮ ਦੁਆਰਾ, ਆਹ ਚੀਜ਼ ਮਿਲ ਜਾਏ। ਉਹਨਾਂ ਇੱਕੋ ਗੱਲ ਕਹੀ, ਕਹਿਣ ਲੱਗੇ ਪਰਮਾਤਮਾ ਮੈਂ ਸਿੱਧੀ ਜੀ ਗੱਲ ਕਹਿਣਾ, ਮੈਨੂੰ ਤਾਂ ਤੂੰ ਸਿੱਧਾ ਦਿਸਣਾ ਚਾਹੀਦਾ ਜਿਵੇਂ ਮੈਂ। ਤੇ ਜ਼ਿਮੀਦਾਰਾਂ ਕਰਨ ਵਾਲੇ ਨੂੰ ਬੰਦੇ ਜਿੰਨੇ ਮਰਜ਼ੀ ਹੋਣ ਘੱਟ ਹੀ ਲੱਗਦੇ। ਉਹ ਕਹਿੰਦਾ ਮੈਨੂੰ ਇਸ ਤਰ੍ਹਾਂ ਦਿਸ ਜਿਵੇਂ ਮੈਂ ਆ, ਜਿਵੇਂ ਮੈਂ ਗੱਲਾਂ ਲੋਕਾਂ ਨਾਲ ਕਰਨਾ ਮੈਂ ਤੇਰੇ ਨਾਲ ਕਰਨੀਆਂ ਨੇ। ਕਿਉਂ? ਕਹਿਣ ਲੱਗੇ ਆਖਰ ਕੱਲਾ ਵਾ ਮਾਪਿਆਂ ਦਾ ਪੁੱਤਰ, ਕੱਲ ਨੂੰ ਕੰਮ ਚ ਹੱਥ ਵਟਾਉਣ ਵਾਲਾ ਵੀ ਤਾਂ ਤੂੰ ਚਾਹੀਦਾ। ਕੱਲਾ ਅਨੁਭਵ ਨਹੀਂ, ਪ੍ਰਤੱਖ ਕੈਸੀ ਖੇਡ ਵਾਪਰੀ ਹੋਵੇਗੀ? ਉਹਨੂੰ ਭਗਤ ਜੀ ਕਹਿ ਰਹੇ ਨੇ ਭਾਈ ਉਹ ਸਾਖਿਆਤ ਹੋ ਗਿਆ ਅੰਦਰ, ਉਸ ਜੋਤ ਤੋਂ ਅਨੁਭਵ ਕੀਤਾ। ਭਗਤ ਜੀ ਦੇ ਮੁਤਾਬਕ ਉਹ ਕਹਿੰਦੇ ਨੇ ਦੁਨੀਆਂ ਦੇ ਲੋਕੋ, ਜਿਹੜਾ ਧਰਤੀ ਦਾ ਮਾਲਕ ਹੈ ਨਾ ਵਾਹਿਗੁਰੂ, ਕਹਿੰਦੇ ਧੰਨਾ ਧੰਨ ਹੋ ਗਿਆ, ਕਿਉਂਕਿ ਉਸ ਧੰਨੇ ਨੂੰ ਧਰਨੀ ਧਰਨੇ ਨਾਮ ਦਾ ਧੰਨ ਦੇ ਦਿੱਤਾ। ਧੰਨੇ ਧੰਨ ਪਾਇਆ ਧਰਨੀ ਧਰ, ਮਿਲ ਜਗ ਸੰਤ ਸਮਾਨਿਆ। ਇਹ ਕੱਲ ਦੇ ਦੀਵਾਨ ਦੁਪਹਿਰ ਦੇ ਦੀਵਾਨ ਵਿੱਚ ਜੇ ਪੂਰਨ ਟਿਕਾ ਬਣਿਆ, ਕਿਉਂਕਿ ਜਿਹੜਾ ਹਫ਼ਤਾਵਾਰੀ ਦੀਵਾਨ ਹੁੰਦਾ ਉਹਦੇ ਵਿੱਚ ਆਪਣੇ ਢੰਗ ਤਰੀਕਾ ਦੀਆਂ ਖੇਡਾਂ ਕਈ ਵਾਰੀ ਵਰਤੀਆਂ ਹੁੰਦੀਆਂ ਨੇ। ਕੋਈ ਵੇਖਣ ਹੀ ਆਉਂਦਾ ਵੀ ਕਿਹੜਾ ਬੋਲਣ ਆਇਆ ਸੀ, ਕੋਈ ਵਿਚਾਰਾ ਇਹ ਵੇਖਣ ਆਉਂਦਾ ਵੀ ਬੋਲਿਆ ਕੀ, ਫਿਰ ਉਹਦੀ ਬਾਹਰ ਚੀਰ ਪਾੜ ਉਹਦੇ ਤੇ ਸੈਮੀਨਾਰ ਵੀ ਹੁੰਦਾ ਹੈ ਤੇ ਉਹ ਚੱਲਦੇ ਫਿਰ ਵੀ ਹੋ ਜਾਂਦਾ ਫੋਨ ਤੇ ਵੀ ਹੋ ਜਾਂਦਾ ਪਰ ਯਤਨ ਕਰਾਂਗੇ ਜੇ ਬਣਿਆ ਟਿਕਾ ਤੇ ਫਿਰ ਤ੍ਰਿਪਤ ਅਗਾਨੇ ਮੁਕਤ ਭੈ ਤੇ ਧਰਨੇ ਧਨ ਪਾਇਆ ਧਰਨੀ ਧਰ ਮਿਲ ਜਨ ਸੰਤ ਸਮਾਨਿਆ ਬੇਅੰਤ ਭੁੱਲਾਂ ਹੋਈਆਂ ਨੇ ਸਾਧ ਸੰਗਤ ਜੀ ਇੱਕ ਅਰਦਾਸ ਕਰੀਏ ਮਾਲਕਾ ਜੋ ਆਪਣੀ ਹਜ਼ੂਰੀ ਚ ਸੁਣਾਉਂਦੇ ਹੋ ਬੁਲਵਾਉਂਦੇ ਹੋ ਸੱਚੀ ਮੁੱਚੀ ਭਗਤ ਜੀ ਇਹ ਪ੍ਰੇਮਾ ਭਗਤੀ ਦੀ ਦਾਤ ਮਿਲ ਜਾਏ ਆਓ ਕਰੋ ਕਿਰਪਾ ਇਸੇ ਚੀਜ਼ ਨੂੰ ਸਨਮੁਖ ਰੱਖ ਕੇ ਭਾਵ ਬਣਾ ਕੇ ਨਾ ਜਿਹੜੀ ਅਸੀਂ ਵਿਚਾਰ ਕੀਤੀ ਹੈ ਫਤਿਹ ਚੰਦ ਮੈਣੀ ਦੀ ਭਗਤ ਧੰਨਾ ਜੀ ਦੀ ਬੈਠੇ ਨੇ ਪਿਆਰੇ ਨੂੰ ਪੁਕਾਰਦੇ ਨੇ ਥੋੜਾ ਜਿਹਾ ਭਾਵ ਬਣਾ ਕੇ ਉਹਨਾਂ ਦੇ ਦਰਸ਼ਨ ਕਰ ਹੀ ਲਈਏ ਧੁਆਨ ਪਿੰਡ ਦੇ ਕਰੋ ਕਿਰਪਾ ਤੇ ਸਾਰੇ ਪਿਆਰ ਅਦਬ ਨਾਲ ਪੂਰੀ ਗੂੰਜ ਪਾਓ ਸਤਿਗੁਰੂ ਦੇ ਚਰਨਾਂ ਵਿੱਚ ਅਸੀਂ ਇਹ ਜਪਣਾ ਸਾਡਾ ਪ੍ਰੇਮਾ ਭਗਤੀ ਬਣ ਜਾਏ ਕਰੋ ਕਿਰਪਾ ਉਚਾਰਨ ਕਰੋ ਜੀ ਵਾਹਿਗੁਰੂ।